दंडवत बंदन अनेक बार सर्व कला समरथ टोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कहो मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है। सतगुरु गोविंद सिंह सच्चे पातशाह जी नूं पता लगा है कि वड्डी फौज चढ़ के आ रही है। सतगुरु गोविंद सिंह सच्चे पातशाह जी ने खालसे नूं हुक्म किया। कवि संतोख सिंह जी दस रहे सन के सारे खालसे बड़े खुश होए ने, इस तरह खुश होए ने कि जिवें शेर खुश होंदा है जदों बहुत ही सारी हिरणा दी डार आउण दा पता लगदा है। कवि संतोख सिंह जी दस रहे सन के सतगुरु गोविंद सिंह सच्चे पातशाह जी ने जंग दी वड्डी तकड़ाई दे नाल तैयारी कीती है। सारिया सिंघां नूं सतगुरां ने हथियार प्रदान कीते। कल इथों तक कथा पहुंची सी, अज इथों अगे मैं प्रारंभ करदा। हृदय वीर रस सब के जागा कहें परस पर हम बड़े भागा। कवि संतोख सिंह जी लिखते ने के सारे ही सूरमिया के हिरदे दे विच वीरता का रस बहुत ज्यादा जागया है। एक दूजे नूं मिलके कहिंदे ने कि असीं बहुत ही वड्डे भागां वाले आं। जीतै शतरण सुख जस पावै खुशी करै प्रभ ज्यों हम पावै। एक दूजे दे नाल गल्लां करदे ने, जेकर वैरियां नूं जितांगे ते जित दी प्राप्ति होवेगी, जस रूपी सुख बहुत ज्यादा मिलेगा। खुशी करै प्रभ ज्यों हम पावै, ਭਾਵ ਕਿ ਜਿਵੇਂ ਪ੍ਰਭੂ ਗੁਰੂ ਜੀ ਨੂੰ ਚੰਗੀ ਲੱਗੇ ਤਿਵੇਂ ਉਹਨਾਂ ਨੂੰ ਅਸੀਂ ਖੁਸ਼ੀ ਦੇਵਾਂਗੇ। ਜੇ ਗੁਰ ਹਿਤ ਅਬ ਤਜੈ ਸਰੀਰ ਮਾਰਨ ਮਰਨ ਧਰੈ ਰਣ ਵੀਰ। ਜੇਕਰ ਗੁਰੂ ਦੇ ਹਿੱਤ ਦੇ ਵਾਸਤੇ ਅਸੀਂ ਆਪਣੇ ਸਰੀਰਾਂ ਨੂੰ ਤਿਆਗ ਦੇਵਾਂਗੇ, ਮਰਾਂਗੇ ਜਾਂ ਫਿਰ ਵੈਰੀਆਂ ਨੂੰ ਰਣ ਭੂਮੀ ਦੇ ਵਿੱਚ ਮਾਰਾਂਗੇ। ਸਤ ਗੁਰ ਹੋਏ ਪ੍ਰਲੋਕ ਸਹਾਏ ਫਿਰੈ ਉੱਚ ਪਦਵੀ ਕੋ ਪਾਏ। ਜੇਕਰ ਰਣ ਭੂਮੀ ਦੇ ਵਿੱਚ ਲੜਦਿਆਂ ਲੜਦਿਆਂ ਅਸੀਂ ਮਰ ਜਾਵਾਂਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਲੋਕ ਦੇ ਵਿੱਚ ਸਹਾਇਤਾ ਕਰਨਗੇ। ਫਿਰੈ ਉੱਚ ਪਦਵੀ ਕੋ ਪਾਏ, ਉੱਚੀ ਪਦਵੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਾਨੂੰ ਨਸੀਬ ਹੋਵੇਗੀ। ਕੇ ਚਿਤ ਘਰ ਔਰ ਹਰ ਕਮਹਾਨੇ ਕੀਨੇ ਆਪਣ ਕੇਸਰੀ ਬਾਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈਆਂ ਨੇ ਆਪਣੇ ਮਨ ਦੇ ਵਿੱਚ ਬੜੀ ਖੁਸ਼ੀ ਨੂੰ ਧਾਰਨ ਕੀਤਾ ਤੇ ਆਪਣੇ ਸਰੀਰਾਂ ਦੇ ਉੱਤੇ ਕੇਸਰੀ ਲਿਬਾਸ ਨੂੰ ਧਾਰਨ ਕੀਤਾ। ਕਿਨੂੰ ਤਿਲਾਉਣਾ ਹਰਨ ਸਰੀਰ ਜੂਜਣ ਜੰਗ ਧਰੇ ਤਨ ਚੀਰ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਨੇ ਤਿਲਾਉਣਾ ਭਾਵ ਕੇ ਸੁਰਮਈ ਤੇ ਕਿਸੇ ਨੇ ਲਾਲ ਪੁਸ਼ਾਕਾ ਸਰੀਰ ਤੇ ਪਹਿਨਿਆ, ਜਾਂ ਫਿਰ ਇਸ ਤਰ੍ਹਾਂ ਵੀ ਆਖਿਆ ਜਾ ਸਕਦਾ ਕਿ ਕਿਸੇ ਨੇ ਲਾਲ ਵਟਨਾ ਸਰੀਰ ਤੇ ਮਲਿਆ। ਤਿਲਾਉਣਾ ਮਿੱਠੇ ਤੇਲ ਤੇ ਲਾਲ ਚੰਦਨ ਦਾ ਬਣਦਾ ਹੈ। ਛਾਣ ਬੂਰਾ ਆਦਿ ਪਦਾਰਥਾਂ ਤੋਂ ਇਸ ਨੂੰ ਬਣਾਇਆ ਜਾਂਦਾ ਹੈ, ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ। ਜੂਜਣ ਜੰਗ ਧਰੇ ਤਨ ਚੀਰ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਗ ਦੇ ਵਿੱਚ ਸ਼ਹੀਦ ਹੋਣ ਦੇ ਵਾਸਤੇ ਇਹਨਾਂ ਨੇ ਮੰਨੋ ਕਿ ਐਸੇ ਕੱਪੜਿਆਂ ਨੂੰ ਪਹਿਨੇ। ਚਾਰ ਦਿਵਸ ਕਿਆ ਜਗ ਮੈਂ ਜੀਵਨ, ਕਿਉਂ ਨਾ ਲੇਹ ਪਦ ਆਨੰਦ ਥੀਵਨ। ਆਪਸ ਦੇ ਵਿੱਚ ਸਿੰਘ ਗੱਲਾਂ ਕਰਦੇ ਨੇ ਕਿ ਦੁਨੀਆਂ ਦੇ ਉੱਤੇ ਜੀਣਾ ਤੇ ਚਾਰ ਦਿਨਾਂ ਦਾ ਹੈ, ਚਾਰ ਦਿਨਾਂ ਦੇ ਜੱਗ ਦੇ ਉੱਤੇ ਜੀਵਨ ਦੇ ਬਦਲੇ ਅਸੀਂ ਕਿਉਂ ਏਡੇ ਵੱਡੇ ਪਰਮ ਪਦ ਨੂੰ ਛੱਡਾਂਗੇ, ਭਾਵ ਕਿ ਵੱਡੇ ਆਨੰਦ ਪਦਵੀ ਦੀ ਪ੍ਰਾਪਤੀ ਹੋਵੇਗੀ ਜੇਕਰ ਰਣ ਭੂਮੀ ਦੇ ਵਿੱਚ ਸ਼ਹਾਦਤ ਨੂੰ ਪ੍ਰਾਪਤ ਕਰਾਂਗੇ। ਦੇਖੋ ਮਹਾਭਾਰਤ ਕੇ ਰਾਜੇ, ਬਾਂਛਤ ਸੁਰਗ ਲਰੇ ਕੁਲ ਲਾਜੇ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਦੇਖੋ ਮਹਾਭਾਰਤ ਦਾ ਜਿਹੜਾ ਯੁੱਧ ਲੜਿਆ ਗਿਆ, ਬਾਂਛਤ ਸੁਰਗ ਲਰੇ ਕੁਲ ਲਾਜੇ, ਭਾਵ ਕਿ ਆਪਣੇ ਕੁਲ ਦੀ ਲਾਜ ਤੇ ਸੁਰਗ ਦੀ ਇੱਛਾ ਦੇ ਵਾਸਤੇ ਮਹਾਭਾਰਤ ਦੇ ਯੁੱਧ ਦੇ ਵਿੱਚ ਸੂਰਮੇ ਲੜੇ। ਨਿਰਸੰਸੈ ਸੁਰ ਲੋਕ ਸਿਧਾਰੇ, ਜਨਮ ਮਰਨ ਕੇ ਕਸ਼ਟ ਨਿਵਾਰੇ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਇਸ ਗੱਲ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ ਹੈ ਕਿ ਜਿਹੜੇ ਵੀ ਮਹਾਭਾਰਤ ਦੇ ਜੰਗ ਦੇ ਵਿੱਚ ਲੜੇ ਉਹ ਸੁਰਲੋਕ ਦੇ ਵਿੱਚ ਹੀ ਪਹੁੰਚੇ ਹੋਣਗੇ। ਇਸ ਤੋਂ ਇਲਾਵਾ ਜਿਹੜਾ ਰਣ ਭੂਮੀ ਦੇ ਵਿੱਚ ਸੂਰਮਾ ਸ਼ਹੀਦ ਹੁੰਦਾ ਉਹਦੇ ਜਨਮ ਤੇ ਮਰਨ ਦੇ ਬੰਧਨ ਮਿਟ ਜਾਂਦੇ ਨੇ। ਕਹਾਂ ਜਗਤ ਸੁਖ ਦੁਇ ਦਿਨ ਕੇਰਾ, ਨਿਸ਼ਚੈ ਮਰਨ ਅੰਤ ਕੀ ਬੇਰਾ। ਇੱਕ ਦੂਜੇ ਨੂੰ ਕਹਿੰਦੇ ਨੇ ਸਿੰਘ ਕਿ ਦੁਨੀਆਂ ਦੇ ਉੱਤੇ ਦੋ ਜਾਂ ਚਾਰ ਦਿਨਾਂ ਦਾ ਜੀਣਾ ਹੈ, ਨਿਸ਼ਚੈ ਮਰਨ ਅੰਤ ਕੀ ਬੇਰਾ। ਭਾਵੇਂ ਕਿ ਕਿੰਨਾ ਵੀ ਕੋਈ ਦੁਨੀਆਂ ਦੇ ਉੱਤੇ ਜੀ ਲੇਵੇ, ਆਖਰਕਾਰ ਉਹਦਾ ਅੰਤ ਨਿਸ਼ਚਿਤ ਹੈ, ਪੱਕਾ ਹੈ। ਪਰ ਤਰ ਮੰਚ ਪ੍ਰਾਣ ਕੋ ਤਿਆਗਨ, ਆਯਦ ਧਾਰੀ ਤੇ ਬੜ ਪਾਗਨ। ਮੰਜੇ ਤੇ ਪੈ ਕੇ ਭਾਵ ਕੇ ਬਿਮਾਰ ਪੈ ਕੇ ਸ਼ਸਤਰਧਾਰੀ ਦਾ ਮਰਨਾ ਉਸਦੇ ਬਹੁਤ ਵੱਡੇ ਭਾਗ ਨਹੀਂ ਮੰਨੇ ਜਾਂਦੇ। ਕਹਿਣ ਤੋਂ ਭਾਵ ਹੈ ਕਿ ਜਿਹੜਾ ਹਥਿਆਰਧਾਰੀ ਮੰਜੇ ਤੇ ਬਿਮਾਰ ਪੈ ਕੇ ਮਰਦਾ ਉਹਦੇ ਬਹੁਤ ਮਾੜੇ ਭਾਗ ਹੁੰਦੇ ਨੇ ਤਾਂ ਐਸਾ ਹੁੰਦਾ, ਨਹੀਂ ਤੇ ਜਿਹੜਾ ਹਥਿਆਰਧਾਰੀ ਹੈ ਉਹ ਤੇ ਰਣ ਭੂਮੀ ਦੇ ਵਿੱਚ ਹੀ ਮਰਦਾ। ਰੁਕੈ ਕੰਠ ਕਫ ਤੇ ਦੁੱਖ ਪਾਵੇ, ਤਜੈ ਮੂਤਰ ਮਲ ਨਹੀਂ ਨਿਹਾਵੇ। ਭਾਵ ਕੇ ਕੰਠ ਦੇ ਰੁਕਣ ਤੇ ਕਫ ਖਾਂਸੀ ਆਦਿ ਨਾਲ ਦੁੱਖ ਪਾ ਕੇ ਜਿਹੜਾ ਮਰਦਾ ਹੈ ਉਹਦਾ ਮਰਨਾ ਕੀ ਹੋਇਆ। ਤਜੈ ਮੂਤਰ ਮਲ ਨਹੀਂ ਨਹਾਵੇ, ਭਾਵ ਕੇ ਜਿਹੜਾ ਬਿਮਾਰ ਹੋ ਕੇ ਮਰਦਾ ਉਹਦਾ ਮਰਨਾ ਬੇਕਾਰ ਹੈ। ਜਿਹੜਾ ਕਿ ਆਪਣੀ ਕਿਰਿਆ ਵੀ ਸਾਧ ਨਹੀਂ ਸਕਦਾ, ਜਿਹੜਾ ਕਿ ਨਾ ਕਦੇ ਨਹਾਉਂਦਾ, ਇਸੇ ਤਰ੍ਹਾਂ ਮੰਜੇ ਤੇ ਪਿਆ ਪਿਆਈ ਮਰ ਜਾਂਦਾ, ਉਹਦਾ ਮਰਨਾ ਵੀ ਕੀ ਮਰਨਾ ਹੋਇਆ। ਵਿਆਦ ਬਿਬਦ ਬਿਦ ਤਨ ਉਪਜਾਏ, ਵਰਖਣ ਮਾਸਣ ਦਿਨ ਦੁੱਖ ਪਾਏ। ਇੱਕ ਦੂਜੇ ਦੇ ਨਾਲ ਸਿੰਘ ਗੱਲਾਂ ਕਰਦੇ ਨੇ ਕਿ ਤਨ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਉਪਜਣ ਦੇ ਨਾਲ ਜਿਹੜਾ ਮਰਦਾ ਹੈ, ਵਰਖਣ ਮਾਸਣ ਦਿਨ ਦੁੱਖ ਪਾਏ, ਭਾਵ ਕੇ ਦਿਨਾਂ ਮਹੀਨਿਆਂ ਤੇ ਵਰਿਆਂ ਤੱਕ ਕਈ ਦੁੱਖ ਪਾ ਕੇ ਮੰਜੇ ਤੇ ਆਪਣੇ ਸਰੀਰ ਨੂੰ ਛੱਡਦੇ ਨੇ। ਅਤ ਸੰਕਟ ਤੇ ਛੂਟੈ ਪ੍ਰਾਨ, ਨਿਸ਼ਚੈ ਬਣੈ ਦੇਹ ਕੀ ਹਾਨ। ਬਹੁਤਾ ਜ਼ਿਆਦਾ ਸੰਕਟ ਸਹਾਰ ਕੇ ਆਖਰਕਾਰ ਇਹਨਾਂ ਦੇ ਪ੍ਰਾਣ ਨਿਕਲ ਜਾਂਦੇ ਨੇ, ਪਰ ਇਹ ਗੱਲ ਤੇ ਨਿਸ਼ਚਿਤ ਹੈ, ਪੱਕੀ ਹੈ ਕਿ ਇੱਕ ਨਾ ਇੱਕ ਦਿਨ ਸਰੀਰ ਨੇ ਜ਼ਰੂਰ ਛੁੱਟਣਾ ਹੈ, ਮੌਤ ਤੇ ਜ਼ਰੂਰ ਹੋਣੀ ਹੈ, ਤੇ ਐਸੇ ਦੁੱਖਾਂ ਦੀ ਪ੍ਰਾਪਤੀ ਤੋਂ ਬਿਨਾਂ ਜੇਕਰ ਰਣ ਭੂਮੀ ਦੇ ਵਿੱਚ ਮਰਿਆ ਜਾਵੇ ਤੇ ਉਸ ਤੋਂ ਵੱਡੀ ਹੋਰ ਕੋਈ ਸੁਖਾਲੀ ਮੌਤ ਨਹੀਂ ਹੋ ਸਕਦੀ। ਜਾਂ ਤੇ ਜੰਗ ਵੀਰਤਾ ਕਰਕੇ, ਦੇਹ ਛਿਨਕ ਮੈਂ ਪ੍ਰਾਣ ਨਿਕਰ ਕੇ। ਇਸ ਕਰਕੇ ਜੰਗ ਦੇ ਵਿਚ ਵੀਰਤਾ ਦੇ ਨਾਲ ਲੜਦਿਆਂ ਲੜਦਿਆਂ ਹੀ ਜੇਕਰ ਮਰਿਆ ਜਾਵੇ ਤੇ ਉਹ ਸਾਰਿਆਂ ਤੋਂ ਵਧੀਆ ਤੇ ਚੰਗੀ ਮੌਤ ਹੋਵੇਗੀ। ਅਟਲ ਆਨੰਦ ਬਿਲੰਦ ਪਾਏ ਸਿਰ ਸਤ ਗੁਰ ਕੇ ਚਰਨ ਸਮਾਏ। ਇਸ ਤੋਂ ਵੱਡੀ ਇੱਕ ਹੋਰ ਵੀ ਵਡਿਆਈ ਦੀ ਗੱਲ ਹੈ ਕਿ ਅਟਲ ਆਨੰਦ ਦੀ ਪ੍ਰਾਪਤੀ ਹੋਵੇਗੀ ਜੇਕਰ ਰਣ ਭੂਮੀ ਦੇ ਵਿਚ ਸ਼ਹਾਦਤ ਨੂੰ ਪ੍ਰਾਪਤ ਕਰਾਂਗੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਹੀ ਸਮਾ ਜਾਵਾਂਗੇ। ਮੁਕਤ ਲੇਹ ਯੋਧਾ ਨਿਸ਼ਕਾਮੀ ਬਾਛਤ ਸੁਖ ਪ੍ਰਾਪਤ ਸਹਿ ਕਾਮੀ। ਸਿੰਘ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਮੁਕਤ ਲੇਹ ਯੋਧਾ ਨਿਸ਼ਕਾਮੀ, ਜਿਹੜਾ ਯੋਧਾ ਨਿਸ਼ਕਾਮ ਭਾਵਨਾ ਦੇ ਨਾਲ ਲੜਦਾ ਹੈ ਨਿਸ਼ਚਿਤ ਰੂਪ ਦੇ ਵਿਚ ਉਹਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ ਤੇ ਜਿਹੜਾ ਯੋਧਾ ਕਿਸੇ ਕਾਮ ਨੂੰ ਰੱਖ ਕੇ ਕਿਸੇ ਕਾਮਨਾ ਨੂੰ ਰੱਖ ਕੇ ਫੇਰ ਲੜਦਾ ਹੈ ਉਹ ਜੇਕਰ ਰਣ ਭੂਮੀ ਦੇ ਵਿਚ ਸ਼ਹਾਦਤ ਨੂੰ ਪ੍ਰਾਪਤ ਹੋਵੇਗਾ ਤੇ ਫੇਰ ਉਹਨੂੰ ਸਹਿਕਾਮ ਦੀ ਪ੍ਰਾਪਤੀ ਹੋਵੇਗੀ, ਭਾਵ ਕੇ ਜਿਸ ਤਰ੍ਹਾਂ ਦੀ ਮੰਗ ਰੱਖੇਗਾ ਉਹ ਪੂਰੀ ਹੋਏਗੀ। ਇਹ ਤੋ ਸਦਾ ਬਰਤ ਗੁਰ ਲਾਇਓ ਲੜੇ ਜੰਗ ਤਿੰਨ ਨਿਸ਼ਚੇ ਪਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਨੇ ਆਖਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਨੋ ਕਿ ਸਦਾ ਵਰਤ ਹੀ ਲਾਇਆ ਹੋਇਆ। ਸਦਾ ਵਰਤ ਤੋਂ ਭਾਵ ਹੁੰਦਾ ਹੈ ਜਿਹੜਾ ਸਦਾ ਹੀ ਵਰਤੇ, ਭਾਵ ਕਿ ਜੇਕਰ ਕਾਮਨਾ ਦੇ ਨਾਲ ਲੜਿਆ ਜਾਵੇਗਾ ਤੇ ਫੇਰ ਜੋ ਮੰਗਾਂਗੇ ਉਹਦੀ ਪ੍ਰਾਪਤੀ ਹੋਵੇਗੀ, ਜੇ ਨਿਸ਼ਕਾਮਨਾ ਦੇ ਨਾਲ ਲੜਿਆ ਜਾਵੇਗਾ ਤੇ ਮੁਕਤੀ ਦੀ ਪ੍ਰਾਪਤੀ ਹੋਵੇਗੀ। ਇਹ ਐਸਾ ਜਿਹੜਾ ਸਦਾ ਵਰਤਾ ਹੈ ਨਾ ਉਹ ਲਾਇਆ ਹੋਇਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਸਦਾ ਵਰਤ ਸ਼ਬਦ ਤੋਂ ਇੱਕ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਵਚਨ ਯਾਦ ਆਉਂਦਾ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਵਚਨ ਦੇ ਵਿੱਚ ਕਹਿੰਦੇ ਨੇ ਕਿ ਬੜੀਆਂ ਜਗ੍ਹਾ ਦੇ ਉੱਤੇ ਬੜਿਆਂ ਲੋਕਾਂ ਨੇ ਲੰਗਰ ਲਾਏ ਹੁੰਦੇ ਨੇ। ਕੋਈ ਅਮੀਰ ਆਦਮੀ ਲੰਗਰ ਲਾ ਦਿੰਦਾ, ਕੋਈ ਰਾਜਾ ਆਦਿਕ ਲੰਗਰ ਲਾ ਦਿੰਦਾ ਤੇ ਲੰਗਰ ਦੇ ਉੱਤੇ ਲਿਖਿਆ ਹੁੰਦਾ ਇਹ ਸਦਾ ਵਰਤ ਲੰਗਰ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਖੁੱਲੇਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ ਕਿ ਜਿਹੜੇ ਲੰਗਰ ਦੇ ਉੱਤੇ ਐਸਾ ਸਿਰਲੇਖ ਲਾ ਦਿੱਤਾ ਜਾਵੇ ਕਿ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਇਹ ਸਦਾ ਵਰਤ ਲੰਗਰ ਚੱਲੇਗਾ, ਬਾਅਦ ਦੇ ਵਿੱਚ ਬੰਦ ਹੋ ਜਾਵੇਗਾ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਉਸ ਨੂੰ ਸਦਾ ਵਰਤ ਕਿਹਾ ਨਹੀਂ ਜਾ ਸਕਦਾ ਕਿਉਂਕਿ ਸਦਾ ਵਰਤ ਦਾ ਭਾਵ ਹੁੰਦਾ ਜਿਹੜਾ ਹਮੇਸ਼ਾ ਹੀ ਚੱਲੇ, ਜਿਹੜਾ ਕਦੇ ਬੰਦ ਹੀ ਨਾ ਹੋਵੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਸਮੇਂ ਤੇ ਖੁੱਲਦਾ ਤੇ ਸਮਾਂ ਲੰਘ ਜਾਣ ਦੇ ਨਾਲ ਬੰਦ ਹੋ ਜਾਂਦਾ ਉਹਨੂੰ ਘੰਟਿਆ ਵਰਤ ਲੰਗਰ ਕਿਹਾ ਜਾ ਸਕਦਾ, ਉਹਨੂੰ ਪਹਿਰ ਵਰਤ ਲੰਗਰ ਕਿਹਾ ਜਾ ਸਕਦਾ, ਸਦਾ ਵਰਤ ਲੰਗਰ ਨਹੀਂ ਆਖਿਆ ਜਾ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਕਹਿੰਦੇ ਨੇ ਕਿ ਸਦਾ ਵਰਤ ਲੰਗਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਭੈਣੀ ਸਾਹਿਬ ਦੇ ਵਿੱਚ ਲਾਇਆ ਜਿਹੜਾ ਹਮੇਸ਼ਾ ਹੀ ਵਰਤਦਾ, ਇਸੇ ਕਰਕੇ ਸਦਾ ਵਰਤ ਲੰਗਰ ਆਖਿਆ ਜਾਂਦਾ ਸ੍ਰੀ ਭੈਣੀ ਸਾਹਿਬ ਦੇ ਲੰਗਰ ਨੂੰ। ਉਸ ਵੇਲੇ ਜਿਸ ਤਰ੍ਹਾਂ ਦੇ ਮਰਿਆਦਾ ਬੰਨੀ ਹੋਈ ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਉਪਦੇਸ਼ ਦੇ ਵਿੱਚ ਕਹਿੰਦੇ ਨੇ ਕਿ 9 ਵਜੇ ਤੱਕ ਰਾਤ ਦੇ ਲਾਂਗਰੀ ਲੰਗਰ ਦੇ ਵਿੱਚ ਮੌਜੂਦ ਰਹਿੰਦੇ ਨੇ, ਉਸ ਤੋਂ ਬਾਅਦ ਇੱਕ ਬਾਲਟੀ ਦਾਲ ਦੀ ਭਰ ਕੇ ਤੇ ਇੱਕ ਟੋਕਰਾ ਪ੍ਰਸ਼ਾਦਿਆਂ ਦਾ ਭਰ ਕੇ ਇੱਕ ਲਮਾਰੀ ਸਥਾਪਿਤ ਕੀਤੀ ਹੋਈ ਹੈ ਉੱਥੇ ਰੱਖ ਦਿੱਤਾ ਜਾਂਦਾ ਹੈ। ਰਾਤ ਬਰਾਤੇ ਕੋਈ ਵੀ ਆਵੇ ਆਵਾਜ਼ ਮਾਰੇ ਤੇ ਉਹਨੂੰ ਪ੍ਰਸ਼ਾਦ ਪਾਣੀ ਮਿਲਦਾ, ਪ੍ਰਸ਼ਾਦਾ ਛਕਾਇਆ ਜਾਂਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਦਾ ਵਰਤ ਲੰਗਰ ਉਹ ਹੁੰਦਾ ਜਿਹੜਾ ਕਿ ਹਮੇਸ਼ਾ ਵਰਤਦਾ। ਇੱਥੇ ਗੱਲ ਕਵੀ ਸੰਤੋਖ ਸਿੰਘ ਜੀ ਨੇ ਕੀਤੀ ਹੈ ਕਿ ਮਨ ਨੂੰ ਇੱਕ ਪ੍ਰਕਾਰ ਦਾ ਸਦਾ ਵਰਤ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਾਇਆ ਹੈ। ਜੇਕਰ ਕਾਮਨਾ ਦੇ ਨਾਲ ਕੋਈ ਲੜਦਾ ਉਹਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਤੇ ਜਿਹੜਾ ਨਿਸ਼ਕਾਮ ਭਾਵਨਾ ਦੇ ਨਾਲ ਲੜਦਾ ਉਹਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ। ਲੜੇ ਜੰਗ ਤਿੰਨ ਨਿਸ਼ਚੇ ਪਾਇਓ, ਇਸ ਗੱਲ ਦੇ ਵਿੱਚ ਕੋਈ ਸ਼ੰਕਾ ਵਾਲੀ ਗੱਲ ਨਹੀਂ ਹੈ। ਨਿਸ਼ਚਿਤ ਰੂਪ ਦੇ ਵਿੱਚ ਜਿਹੜਾ ਵੀ ਲੜੇਗਾ ਜੰਗ ਦੇ ਵਿੱਚ ਉਹਨੂੰ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਦੀ ਪ੍ਰਾਪਤੀ ਜ਼ਰੂਰ ਹੋਵੇਗੀ, ਜਾਂ ਮੁਕਤੀ ਦੀ ਤੇ ਜਾਂ ਫਿਰ ਜੋ ਉਹਦੀ ਇੱਛਾ ਹੋਵੇਗੀ। ਵੱਡੇ ਭਾਗ ਤੇ ਨਰ ਤਨ ਹੋਵਾ ਤਿੰਨ ਤੇ ਅਧਿਕ ਪ੍ਰਭੂ ਗੁਰ ਜੋਵਾ। ਇੱਕ ਦੂਜੇ ਦੇ ਨਾਲ ਮਿਲ ਕੇ ਸਿੰਘ ਗੱਲਾਂ ਕਰਦੇ ਨੇ ਕਿ ਬਹੁਤ ਵੱਡੇ ਭਾਗਾਂ ਦੇ ਨਾਲ ਮਨੁੱਖਾ ਸਰੀਰ ਮਿਲਦਾ ਹੈ। ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿਚ ਫਰਮਾਉਂਦੇ ਨੇ ਕਿ ਬੜੇ ਵੱਡੇ ਭਾਗਾਂ ਦੇ ਨਾਲ ਤੈਨੂੰ ਮਨੁੱਖਾ ਜੂਨ ਪ੍ਰਾਪਤ ਹੋਈ ਹੈ, ਤੇ ਇਹ ਜਿਹੜੀ ਮਨੁੱਖਾ ਦੇਹ ਤੈਨੂੰ ਮਿਲੀ ਹੈ ਇਹ ਨਾਮ ਜਪਣ ਦੇ ਵਾਸਤੇ ਮਿਲੀ ਹੈ। ਇਸ ਕਰਕੇ ਜਿਹੜਾ ਕੰਮ ਕਰਨ ਦੇ ਵਾਸਤੇ ਇਹ ਮਨੁੱਖ ਤੂੰ ਦੁਨੀਆਂ ਦੇ ਉੱਤੇ ਆਇਆ ਹੈ ਉਹਨੂੰ ਸਰਨ ਜਾਮ ਦੇ, ਭਾਵ ਕੇ ਉਹਨੂੰ ਪੂਰਾ ਕਰ, ਇਹ ਤੇਰੀ ਅਖੀਰਲੀ ਵਾਰੀ ਹੈ, ਭਾਵ ਕੇ ਮੌਕਾ ਹੈ। ਮੈਂ ਅਰਜ ਕਰ ਰਿਹਾ ਸੀ ਵੱਡੇ ਭਾਗ ਤੇ ਨਰਤਨ ਹੋਵਾ, ਇੱਕ ਦੂਜੇ ਨੂੰ ਕਹਿੰਦੇ ਨੇ ਕਿ ਬੜੇ ਵੱਡੇ ਭਾਗਾਂ ਦੇ ਨਾਲ ਮਨੁੱਖਾ ਜਨਮ ਮਿਲਦਾ ਹੈ, ਤਿੰਨ ਤੇ ਅਧਿਕ ਪ੍ਰਭੂ ਗੁਰ ਜੋਵਾ, ਔਰ ਇਸ ਤੋਂ ਵੀ ਜ਼ਿਆਦਾ ਜੇਕਰ ਵੱਡੇ ਭਾਗ ਹੋਣ ਤੇ ਫਿਰ ਮਨੁੱਖਾ ਜਨਮ ਧਾਰਨ ਕਰਨ ਤੋਂ ਬਾਅਦ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ। ਪੁਣ ਅਧਕਾਇ ਸਵਯਮਰਤ ਲੀਨਾ, ਗੁਰਬਾਣੀ ਮੈਂ ਨਿਜ ਮਨ ਪੀਨਾ। ਤੇ ਜੇ ਇਸ ਤੋਂ ਵੀ ਜ਼ਿਆਦਾ ਵੱਡੇ ਭਾਗ ਹੋਣ ਤੇ ਫਿਰ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ, ਅੰਮ੍ਰਿਤ ਨੂੰ ਗ੍ਰਹਿਣ ਕੀਤਾ ਜਾਂਦਾ। ਜੇ ਉਸ ਤੋਂ ਵੀ ਜ਼ਿਆਦਾ ਉੱਚੇ ਭਾਗ ਹੋਣ ਤੇ ਫਿਰ ਗੁਰਬਾਣੀ ਦੇ ਨਾਲ ਮਨ ਰੰਗਿਆ ਜਾਂਦਾ, ਭਾਵ ਕੇ ਮਨੁੱਖਾ ਜਨਮ ਮਿਲਣਾ ਬੜੀ ਵੱਡੀ ਗੱਲ ਹੈ, ਉਸ ਤੋਂ ਵੀ ਵੱਡੀ ਗੱਲ ਹੈ ਕਿ ਪੂਰਨ ਗੁਰੂ ਦੀ ਪ੍ਰਾਪਤੀ ਹੋਣੀ, ਤੇ ਉਸ ਤੋਂ ਵੀ ਜ਼ਿਆਦਾ ਵੱਡੀ ਗੱਲ ਹੈ ਕਿ ਅੰਮ੍ਰਿਤਧਾਰੀ ਬਣਨਾ ਸਤਿਗੁਰਾਂ ਦੀ ਕਿਰਪਾ ਦੇ ਨਾਲ, ਤੇ ਉਸ ਤੋਂ ਵੀ ਜ਼ਿਆਦਾ ਵੱਡੀ ਗੱਲ ਹੈ ਕਿ ਗੁਰਬਾਣੀ ਦੇ ਵਿੱਚ ਮਨ ਦਾ ਜੁੜ ਜਾਣਾ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਅਸੀਂ ਕਿੱਡੇ ਵੱਡੇ ਭਾਗਾਂ ਵਾਲੇ ਹਾਂ, ਮਨੁੱਖਾ ਜਨਮ ਵੀ ਮਿਲਿਆ ਹੈ, ਸੱਚਾ ਗੁਰੂ ਵੀ ਮਿਲਿਆ ਹੈ, ਅੰਮ੍ਰਿਤ ਵੀ ਗ੍ਰਹਿਣ ਕੀਤਾ, ਤੇ ਗੁਰਬਾਣੀ ਦੇ ਨਾਲ ਸਾਨੂੰ ਸਤਿਗੁਰਾਂ ਨੇ ਕਿਰਪਾ ਦੇ ਨਾਲ ਜੋੜਿਆ। ਆਸ ਪਦ ਪਾਏ ਖੋਏ ਨਹੀਂ ਦੇਹ, ਕਿਉ ਨਾ ਸਫਲ ਗੁਰ ਟਿਗ ਕਰ ਲੈ। ਐਸੇ ਪਦ ਦੀ ਪ੍ਰਾਪਤੀ ਅਸੀਂ ਕਦੇ ਵੀ ਗਵਾ ਨਹੀਂ ਸਕਦੇ, ਕਿਉਂ ਨਹੀਂ ਸਫਲ ਕਰਾਂਗੇ ਆਪਣੇ ਮਨੁੱਖਾ ਜਨਮ ਨੂੰ, ਸਤਿਗੁਰਾਂ ਦੇ ਵਾਸਤੇ ਜ਼ਰੂਰ ਆਪਣੇ ਪ੍ਰਾਣਾਂ ਦਾ ਬਲੀਦਾਨ ਦੇਵਾਂਗੇ। ਦਸ ਦਿਨ ਅਪਰ ਜੀਏ ਕਿਆ ਹੋਏ, ਐਸੋ ਲਾਭ ਤਜੈ ਨਹੀਂ ਕੋਏ। ਜੇਕਰ 10 ਦਿਨ ਬਾਅਦ ਦੇ ਵਿੱਚ ਵੀ ਜੀ ਲਵਾਂਗੇ ਤਾਂ ਵੀ ਕਿਸੇ ਪ੍ਰਕਾਰ ਦਾ ਕੋਈ ਲਾਭ ਨਹੀਂ ਮਿਲਣਾ, ਐਸੋ ਲਾਭ ਤਜੈ ਨਹੀਂ ਕੋਏ, ਐਸਾ ਵੱਡਾ ਲਾਭ ਕੋਈ ਵੀ ਸਿਆਣਾ ਆਦਮੀ ਛੱਡ ਨਹੀਂ ਸਕਦਾ, ਕਿਉਂਕਿ ਮਰਨਾ ਤੇ ਪਹਿਲਾਂ ਵੀ ਹੈ ਤੇ ਬਾਅਦ ਦੇ ਵਿੱਚ ਵੀ ਹੈ। ਲੰਮੇ ਪੈ ਕੇ ਰੋਗੀ ਹੋ ਕੇ ਮਰਨਾ ਬੜਾ ਬੇਕਾਰ ਹੈ, ਇਸ ਤੋਂ ਇਲਾਵਾ ਜੇਕਰ ਰਣ ਭੂਮੀ ਦੇ ਵਿੱਚ ਮਰਿਆ ਜਾਵੇਗਾ ਉਹ ਸਕਾਰਥਾ ਹੈ, ਕਿਉਂਕਿ ਰਣ ਭੂਮੀ ਦੇ ਵਿੱਚ ਲੜਨ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿੱਖ ਸਮਾ ਜਾਂਦਾ। ਇਸ ਪ੍ਰਕਾਰ ਆਪਸ ਕੇ ਮਾਹੇ, ਕਹੇ ਖਾਲਸਾ ਸੁਣੇ ਉਮਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਆਪਸ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਵਿਲਾਸ ਕਰਦੇ ਨੇ, ਕੁਝ ਕਹਿ ਰਹੇ ਨੇ ਤੇ ਕੁਝ ਇਹਨਾਂ ਬਚਨਾਂ ਨੂੰ ਸੁਣਦੇ ਨੇ। ਸ਼ਸਤਰਾਂ ਕੀ ਤਿਆਰੀ ਸਭ ਕਰਨ ਖੜਗ ਖਰਸਾਨ ਧਰੈ। ਇਸ ਤੋਂ ਇਲਾਵਾ ਸਾਰੇ ਦੇ ਸਾਰੇ ਸੂਰਮੇ ਆਪੋ ਆਪਣੇ ਹਥਿਆਰਾਂ ਦੀ ਤਿਆਰੀ ਕਰ ਰਹੇ ਨੇ, ਆਪਣੀਆਂ ਤਲਵਾਰਾਂ ਨੂੰ ਉਹ ਤਿੱਖੀਆਂ ਕਰ ਰਹੇ ਨੇ ਸਾਣ ਤੇ ਲਾ ਲਾ ਕੇ। ਤੀਛਣ ਬਾੜ ਲਾਏ ਕਰ ਰਾਖੇ, ਰਿਪ ਕੇ ਅੰਗ ਹਤਨ ਅਬੀ ਲਾਖੇ। ਭਾਵ ਕੇ ਬਹੁਤ ਜ਼ਿਆਦਾ ਆਪਣੇ ਹਥਿਆਰਾਂ ਦੀ ਧਾਰ ਉਹਨਾਂ ਨੇ ਤਿੱਖੀ ਕੀਤੀ ਹੋਈ ਹੈ। ਰਿਪ ਕੇ ਅੰਗ ਹਤਨ ਅਭਿਲਾਖੇ, ਆਪਣੇ ਹਥਿਆਰਾਂ ਦਾ ਪ੍ਰਹਾਰ ਵੈਰੀਆਂ ਦੇ ਅੰਗਾਂ ਦੇ ਉੱਤੇ ਲਾਉਣ ਦੇ ਸਾਰੇ ਇੱਛੁਕ ਨੇ। ਤੋੜੇ ਆਦਿਕ ਤਿਆਰ ਤੁਫੰਗ, ਤੀਰਨ ਖਰਤੇ ਭਰੈ ਨਿਖੰਗ। ਕਈਆਂ ਸੂਰਮਿਆਂ ਨੇ ਆਪਣੀਆਂ ਬੰਦੂਕਾਂ ਨੂੰ ਤਿਆਰ ਕੀਤਾ ਹੋਇਆ ਤੋੜਿਆਂ ਦੇ ਸਮੇਤ, ਤੇ ਕਈਆਂ ਸੂਰਮਿਆਂ ਨੇ ਆਪਣੇ ਪੱਥਿਆਂ ਦੇ ਵਿੱਚ ਬਹੁਤੇ ਸਾਰੇ ਤਿੱਖੇ ਤੀਰ ਭਰੇ ਹੋਏ ਨੇ। ਸਤ ਗੁਰ ਅੰਨ ਕਿਤਕ ਮੰਗਵਾਏ, ਨਿਜ ਦੁਰਗਣ ਮੈਂ ਰਖ ਸਮੋਦਾਏ। ਕਵੀ ਜੀ ਲਿਖਦੇ ਨੇ ਕਿ ਜੰਗ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਸਾਰਾ ਅੰਨ ਮੰਗਵਾਇਆ ਤੇ ਸਾਰੇ ਅੰਨ ਨੂੰ ਕਿਲਿਆਂ ਦੇ ਵਿੱਚ ਰੱਖਿਆ ਗਿਆ। ਤੇਲ ਕ੍ਰਿਤ ਆਦਿਕ ਲੈ ਤਰ, ਬਾਛਤ ਵਸਤ ਬਟੋਰਨ ਕਰੈ। ਕਿਲਿਆਂ ਦੇ ਵਿੱਚ ਬਹੁਤਾ ਸਾਰਾ ਛਕਣ ਦੇ ਵਾਸਤੇ ਅੰਨ ਪਦਾਰਥ ਇਕੱਠਾ ਕੀਤਾ ਜਾ ਰਿਹਾ, ਬਹੁਤਾ ਸਾਰਾ ਤੇਲ, ਬਹੁਤਾ ਸਾਰਾ ਘਿਓ ਵੀ ਰੱਖਿਆ ਜਾ ਰਿਹਾ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਸਨ ਉਹ ਕਿਲਿਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕਰਕੇ ਰਖਵਾਈ ਜਾਂਦੇ ਨੇ, ਤਾਂ ਕਿ ਜੇਕਰ ਵਿਪਤਾ ਪਵੇ ਤੇ ਉਸ ਅੰਨ ਆਦਿਕ ਨੂੰ ਛਕਿਆ ਜਾ ਸਕੇ। ਇਸ ਤੇ ਆਦ ਜਿਤ ਕਰਨ ਤਿਆਰੀ, ਸਿਰ ਕਲਗੀ ਤਰ ਤਰਤ ਸੁਧਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਹੋਰ ਵੀ ਰਣ ਜੰਗ ਲੜਨ ਦੀ ਜਿੰਨੀ ਵੀ ਤਿਆਰੀ ਸੀ ਉਹਨੂੰ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਧਾਰ ਕੇ ਪੂਰਾ ਕੀਤਾ। ਲੱਗੇ ਦੀਵਾਨ ਖਾਲਸੇ ਕੇਰਾ, ਲਰਨ ਹੇਤ ਟਿਗ ਪ੍ਰਾਪਤ ਹੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਜ਼ ਹੀ ਖਾਲਸੇ ਦੀ ਸਭਾ ਲੱਗਦੀ ਹੈ, ਲਰਨ ਹੇਤ ਟਿਗ ਪ੍ਰਾਪਤ ਹੇਰਾ, ਭਾਵ ਕੇ ਲੜਨ ਵਾਲੇ ਬਹੁਤੇ ਸਾਰੇ ਸੂਰਮੇ ਸਤਿਗੁਰਾਂ ਦੇ ਦੁਆਲੇ ਇਕੱਠੇ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਉਪਦੇਸ਼ਿਤ ਰਣ ਮਹਿਮਾ ਕਹਿ ਕਹਿ, ਲਹੋ ਸੁਜਸ ਪਾਵਣ ਕੋ ਮਹਿ ਮਹਿ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਉਪਦੇਸ਼ ਦਿੰਦੇ ਨੇ ਰਣ ਦੀ ਜੰਗ ਦੀ ਮਹਿਮਾ ਕਹਿ ਕਹਿ ਕੇ। ਲਿਓ ਜਸ ਪਾਵਣ ਕੋ ਮਹਿਮਾ, ਕਹਿੰਦੇ ਨੇ ਹੇ ਖਾਲਸਿਓ, ਜੇਕਰ ਰਣ ਭੂਮੀ ਦੇ ਵਿੱਚ ਲੜੋਗੇ ਤੇ ਵੱਡੇ ਜਸ ਦੀ ਪ੍ਰਾਪਤੀ ਹੋਵੇਗੀ। ਹਿੰਦੂ ਤੁਰਕ ਛਤਰ ਨਿਜ ਲਹਿ ਲਹਿ, ਕਰੋ ਬਿਨਾਸ਼ ਆਯਦਨ ਗਹਿ ਗਹਿ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ ਵੈਰੀਆਂ ਤੁਰਕਾਂ ਦਾ ਤੁਸੀਂ ਨਾਸ਼ ਕਰ ਦਿਓ, ਉਹਨਾਂ ਦਾ ਵਿਨਾਸ਼ ਕਰ ਦਿਓ ਹਥਿਆਰਾਂ ਦਾ ਪ੍ਰਹਾਰ ਕਰ ਕਰਕੇ। ਨਿਰਭੈ ਹੋਏ ਧੀਰਜ ਬਹੁ ਧਰ ਧਰ, ਉਰੇ ਉਤਸਾਹ ਆਪਣੇ ਕਰ ਕਰ। ਭਾਵ ਕੇ ਨਿਰਭੈ ਹੋ ਕੇ, ਨਿਡਰ ਹੋ ਕੇ, ਧੀਰਜ ਨੂੰ ਧਾਰਨ ਕਰਕੇ ਧਰ ਧਰ ਕੇ ਮਾਰੋ, ਵੱਡੇ ਉਤਸ਼ਾਹ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰ ਕਰਕੇ ਰੱਖੋ। ਆਪਣੇ ਆਪਣ ਮੋਰਚਣ ਪਰ ਥਿਰ ਥਿਰ, ਨਿਕਟ ਬਿਲੋਕ ਮਾਰੋ ਫਿਰ ਫਿਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪੋ ਆਪਣੇ ਮੋਰਚਿਆਂ ਦੇ ਵਿੱਚ ਸਾਵਧਾਨਤਾ ਦੇ ਨਾਲ ਰੁਕਣਾ ਹੈ ਤੇ ਜਿਹੜਾ ਵੀ ਲਾਗੇ ਆਵੇ ਉਹਨੂੰ ਫਿਰ ਮਾਰਨਾ। ਹੇਲਾ ਚਾਲ ਅਰਨ ਸੋ ਅਰ ਅਰ, ਪਿਖੇ ਤੁਮੈ ਪਾਜੇਗੇ ਡਰ ਡਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੱਡਾ ਜਿਹੜਾ ਹੱਲਾ ਹੋਵੇ ਵੈਰੀਆਂ ਦਾ ਉਹਨੂੰ ਚੱਲਣਾ ਹੈ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੈਰੀਆਂ ਦੇ ਉੱਤੇ ਹੱਲਾ ਕਰਨਾ ਹੈ। ਦੇਖਿਓ ਖਾਲਸਿਓ, ਐਸਾ ਹੋਵੇਗਾ ਕਿ ਤੁਹਾਡੇ ਤੋਂ ਡਰ ਕੇ ਤੁਹਾਡੇ ਵੈਰੀ ਪਿਛਾਂ ਭੱਜਣਗੇ। ਕਣੀ ਮਾਰ ਕਰੀਏ ਰਣ ਲੜ ਲੜ, ਜਿਸ ਤੇ ਪੈ ਤਰ ਕੰਮ ਪੈ ਥਰ ਥਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਵੱਡੀ ਹਥਿਆਰਾਂ ਦੀ ਮਾਰ ਮਾਰੋ, ਰਣ ਭੂਮੀ ਦੇ ਵਿੱਚ ਲੜ ਲੜ ਕੇ, ਜਿਸ ਕਾਰਨ ਕਰਕੇ ਵੈਰੀ ਥਰ ਥਰ ਕਰਕੇ ਤੁਹਾਡੇ ਤੋਂ ਕੰਬਣ। ਇਸ ਪ੍ਰਕਾਰ ਲੜ ਬੇ ਹੋਏ ਤਿਆਰ, ਕਰ ਪ੍ਰਤੀਖਣ ਮੰਡਰਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਹੱਲਾ ਸ਼ੇਰੀ ਦਿੱਤੀ ਹੈ ਜਿਸ ਨੂੰ ਸੁਣ ਕੇ ਖਾਲਸੇ ਤਿਆਰ ਹੋਏ ਨੇ। ਐਸ ਵੇਲੇ ਹੁਣ ਸਾਰੇ ਦੇ ਸਾਰੇ ਜੰਗ ਦੀ ਉਡੀਕ ਕਰ ਰਹੇ ਨੇ। ਧੰਨ ਖਾਲਸਾ ਸਤਿਗੁਰ ਸਾਚਾ, ਰਸ ਉਤਸ਼ਾਹ ਵਿਖੈ ਚਿਤ ਰਾਚਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਧੰਨ ਖਾਲਸਾ ਹੈ ਤੇ ਧੰਨ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੱਚੇ ਨੇ। ਰਸ ਉਤਸ਼ਾਹ ਵਿਖੈ ਚਿਤ ਰਾਚਾ, ਭਾਵ ਕਵੀ ਜੀ ਦਾ ਬੀਰ ਰਸ ਤੋਂ ਹੈ, ਕਿਉਂਕਿ ਬੀਰ ਰਸ ਦਾ ਸਥਾਈ ਭਾਵ ਉਤਸ਼ਾਹ ਹੀ ਮੰਨਿਆ ਜਾਂਦਾ। ਆਪ ਅਲਪ ਸ਼ਤਰੂ ਸਮੁਦਾਈ, ਸਭ ਜਗ ਕੇ ਪਟਕੀਨ ਚੜਾਈ। ਭਾਵ ਕੇ ਭਾਵੇਂ ਆਪ ਥੋੜੇ ਨੇ, ਵੈਰੀ ਬਹੁਤ ਜ਼ਿਆਦਾ ਨੇ, ਤਾਂ ਵੀ ਬੜੇ ਸਾਵਧਾਨ ਨੇ ਲੜਾਈ ਦੇ ਵਾਸਤੇ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਰੀ ਦੁਨੀਆ ਦੀ ਫੌਜ ਇੱਕ ਪਾਸੇ ਹੋਵੇ, ਇੱਕ ਪਾਸੇ ਸਤਿਗੁਰਾਂ ਦੇ ਥੋੜੇ ਯੋਧੇ ਨੇ। ਤਉ ਅਨੰਦਤ ਨਹੀਂ ਦੁਚਤਾਈ, ਸਾਵਧਾਨ ਪੇ ਹੋਤ ਲੜਾਈ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਾਂ ਵੀ ਕਿਸੇ ਦੇ ਮਨ ਦੇ ਵਿੱਚ ਦੁਚਿੱਤੀ ਦਾ ਕੋਈ ਵੀ ਭਾਵ ਨਹੀਂ ਹੈ, ਭਾਵ ਕੇ ਸਾਰੇ ਦੇ ਸਾਰੇ ਜਿਹੜੇ ਸਤਿਗੁਰਾਂ ਦੇ ਸੂਰਮੇ ਨੇ ਉਹ ਲੜਨ ਦੇ ਵਾਸਤੇ ਸਾਵਧਾਨ ਨੇ, ਹੁਸ਼ਿਆਰ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਪੁਰ ਸਿਰੰਦ ਤੇ ਚੜ ਚੱਲਿਓ ਲਸ਼ਕਰ ਬਡੋ ਬਟੋਰ, ਖਾਨ ਵਜੀਦ ਦਾ ਕ੍ਰੋਧ ਕੈ ਗਮਨ ਅਨੰਦਪੁਰ ਓਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਰਹੰਦ ਨਗਰੀ ਤੋਂ ਚੜ ਕੇ ਵੱਡੀ ਫੌਜ ਦਾ ਲਸ਼ਕਰ ਨਾਲ ਲੈ ਕੇ ਵਜ਼ੀਰ ਖਾਂ ਚੜਿਆ ਹੈ ਅਨੰਦਪੁਰ ਦੇ ਵੱਲ ਕ੍ਰੋਧ ਨੂੰ ਧਾਰਨ ਕਰਕੇ। ਸੰਗ ਚਾਰ ਸੈ ਅਰ ਪੰਚਾਸ ਬਜੇ ਨਗਾਰੇ ਧੁਨ ਬਡ ਤਾਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਫੌਜ ਸਰਹੰਦ ਦੇ ਵਿੱਚੋਂ ਜਾ ਰਹੀ ਹੈ, ਵਜ਼ੀਰ ਖਾਂ ਜਿਸ ਫੌਜ ਨੂੰ ਲੈ ਜਾ ਰਿਹਾ ਹੈ, ਉਸ ਫੌਜ ਦੇ ਵਿੱਚੋਂ ਕਵੀ ਜੀ ਲਿਖਦੇ ਨੇ ਕਿ 450 ਨਗਾਰੇ ਖੜਕ ਰਹੇ ਨੇ, ਵੱਡੇ ਨਗਾਰੇ ਧੁਨ ਬਡ ਤਾਸ। 450 ਨਗਾਰੇ ਵਜਾਏ ਜਾ ਰਹੇ ਨੇ ਜਿਹੜੀ ਫੌਜ ਸਰਹੰਦ ਦੇ ਵੱਲੋਂ ਜਾ ਰਹੀ ਹੈ। ਇਤਨੇ ਹੀ ਨਿਸ਼ਾਨ ਫਹਿਰਾਏ ਨਿਜ ਨਿਜ ਮਿਸਲਨ ਅਗਰ ਚਲਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨੇ ਹੀ ਝੰਡੇ ਫੌਜ ਦੇ ਵਿੱਚ ਲਹਿਰਾ ਰਹੇ ਨੇ, ਆਪੋ ਆਪਣੀ ਮਿਸਲ ਦੇ ਵਿੱਚ ਅੱਗੇ ਅੱਗੇ ਨਗਾਰਾ ਖੜਕਦਾ ਤੇ ਨਾਲੇ ਝੰਡਾ ਝੂਲਦਾ। ਇੱਥੇ 450 ਫੌਜ ਦੀ ਗਿਣਤੀ ਨਹੀਂ ਹੈ, ਨਗਾਰਿਆਂ ਦੀ ਤੇ ਝੰਡਿਆਂ ਦੀ ਗਿਣਤੀ ਹੈ, ਕਿਉਂਕਿ ਵੱਡੇ ਵੱਡੇ ਟੋਲੇ ਨੇ, ਮਿਸਲਾਂ ਨੇ, ਜਥੇ ਨੇ, ਜਿਨ੍ਹਾਂ ਦੇ ਹਰ ਇੱਕ ਦੇ ਅੱਗੇ ਇੱਕ ਨਗਾਰਾ ਖੜਕਦਾ ਤੇ ਇੱਕ ਝੰਡਾ ਝੂਲਦਾ। ਇਸ ਤਰ੍ਹਾਂ ਮਾਨੋ ਕੇ ਕਵੀ ਜੀ ਨੇ ਲਿਖਿਆ ਕਿ 450 ਨਗਾਰਾ ਵੱਜ ਰਿਹਾ ਤੇ 450 ਝੰਡੇ ਝੂਲਦੇ। ਪੈਦਲ ਚਲਤ ਤੁਫਾਂਗ ਸੰਭਾਰੇ ਤਿਆਰ ਤੁਰੰਗਮ ਪਾਰੇ ਅਸ ਵਾਰੇ। ਬਹੁਤੀ ਸਾਰੀ ਪੈਦਲ ਸੈਨਾ ਹੈ ਜਿਨ੍ਹੇ ਹੱਥਾਂ ਦੇ ਵਿੱਚ ਬੰਦੂਕਾਂ ਨੂੰ ਧਾਰਨ ਕੀਤਾ ਹੈ, ਇਸ ਤੋਂ ਇਲਾਵਾ ਘੋੜਿਆਂ ਤੇ ਸਵਾਰ ਵੀ ਬਹੁਤ ਸਾਰੀ ਵੱਡੀ ਸੈਨਾ। ਤੋ ਪੈ ਚਲੈ ਚਲੀ ਅਨੇਕ ਪਰਕਾਰੀ ਉਮੜਿਓ ਦਲ ਜਲ ਸਮ ਬਹੁ ਬਾਰੀ। ਇਸ ਤੋਂ ਇਲਾਵਾ ਬਹੁਤੀਆਂ ਸਾਰੀਆਂ ਤੋਪਾਂ ਵੀ ਅਨੇਕ ਤਰ੍ਹਾਂ ਦੀਆਂ ਨਾਲ ਲਿਜਾਈਆਂ ਜਾ ਰਹੀਆਂ ਨੇ। ਇਸ ਤਰੀਕੇ ਦੇ ਨਾਲ ਵੱਡਾ ਦਲ ਉਮੜ ਕੇ ਆ ਰਿਹਾ ਕਿ ਜਿਵੇਂ ਸਮੁੰਦਰ ਦਾ ਪਾਣੀ ਚੜ ਕੇ ਆ ਰਿਹਾ ਹੋਵੇ। ਦੁੰਦਵ ਬਜੈ ਪਟੈ ਸ਼ਰਨਾਈ ਰਣ ਸਿੰਘੇ ਬਾਜੈ ਸਮੂਦਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀਆਂ ਸ਼ਹਿਨਾਈਆਂ ਵਜਾਈਆਂ ਜਾ ਰਹੀਆਂ ਨੇ, ਇਸ ਤੋਂ ਇਲਾਵਾ ਬੜੇ ਨਗਾਰਿਆਂ ਦੇ ਉੱਤੇ ਦੋਹਰੀਆਂ ਚੋਟਾਂ ਲਾਈਆਂ ਜਾ ਰਹੀਆਂ ਨੇ, ਜਿਹੜੇ ਰਣ ਸਿੰਘੇ ਨੇ ਉਹ ਵੀ ਬਹੁਤੇ ਸਾਰੇ ਵਜਾਏ ਜਾ ਰਹੇ ਨੇ। ਮਹਾ ਕੋਲਾਹਲ ਚਾਲਤ ਹੋਵਾ ਉੱਡੀ ਧੂਲ ਨਹੀਂ ਸੂਰਜ ਜੋਵਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੌਜ ਦੇ ਚੱਲਣ ਦਾ ਬਹੁਤ ਵੱਡਾ ਰੌਲਾ ਰੱਪਾ ਮਚਿਆ ਹੋਇਆ, ਘੋੜਿਆਂ ਦੇ ਪੌੜਾਂ ਦੇ ਨਾਲ ਤੇ ਸੂਰਮਿਆਂ ਦੇ ਪੈਰਾਂ ਦੇ ਨਾਲ ਇੰਨੀ ਜ਼ਿਆਦਾ ਧੂੜ ਮਿੱਟੀ ਆਕਾਸ਼ ਦੇ ਵੱਲ ਉੱਡੀ ਹੈ ਕਿ ਮਾਨੋ ਜਿੰਨੇ ਸੂਰਜ ਨੂੰ ਢੱਕ ਲਿਆ। ਕਹਿ ਕੰਨ ਘਟਾ ਬਿਥਰ ਕਰ ਚਾਲੀ ਸ਼ਸਤਰ ਦਮਕਤ ਛਟਾ ਬੇਸਾਲੀ। ਕਵੀ ਜੀ ਨੇ ਦੋ ਪ੍ਰਮਾਣ ਦਿੱਤੇ ਨੇ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਲੱਗਦਾ ਕਿ ਜਿਵੇਂ ਉੱਡ ਰਹੀ ਧੂੜ ਮਿੱਟੀ ਨੇ ਸੂਰਜ ਨੂੰ ਢੱਕ ਲਿਆ ਹੋਵੇ, ਜਾਂ ਫਿਰ ਇਸ ਤਰ੍ਹਾਂ ਮੰਨਿਆ ਜਾ ਸਕਦਾ ਕਿ ਫੌਜ ਰੂਪੀ ਕਾਲੀ ਘਟਾ ਚੜ ਕੇ ਆਈ ਹੈ, ਜਿਸ ਫੌਜ ਰੂਪੀ ਕਾਲੀ ਘਟਾ ਦੇ ਵਿੱਚ ਹਥਿਆਰ ਬਹੁਤ ਜ਼ਿਆਦਾ ਚਮਕਦੇ ਨੇ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕਾਲਾ ਬੱਦਲ ਚੜ ਕੇ ਆਇਆ ਹੋਵੇ ਤੇ ਹਥਿਆਰ ਇਸ ਤਰ੍ਹਾਂ ਚਮਕਦੇ ਨੇ ਕਿ ਜਿਵੇਂ ਕਾਲੀਆਂ ਘਟਾਵਾਂ ਦੇ ਵਿੱਚੋਂ ਬਿਜਲੀ ਦੀ ਲਿਸ਼ਕ ਪੈ ਰਹੀ ਹੋਵੇ। ਬਡੋ ਰੌਰ ਪਾ ਮਾਰਗ ਮਾਹੀ ਕਹੀ ਬਾਤ ਸੁਣੀਅਤ ਕਛ ਨਾਹੀ। ਕਵੀ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਬਹੁਤ ਵੱਡਾ ਰੌਲਾ ਰੱਪਾ ਫੌਜ ਦਾ ਪੈ ਰਿਹਾ ਹੈ, ਇੱਕ ਦੂਜੇ ਦੀ ਕਹੀ ਹੋਈ ਗੱਲ ਕੁਝ ਸੁਣਦੇ ਨੇ। ਕਹਿ ਜਲ ਉਮੜਿਓ ਬਡੋ ਸਮੁੰਦਰ ਬੰਦੇ ਟੋਲ ਤਰੰਗ ਅਛੁਦਰ। ਕਵੀ ਸੰਤੋਖ ਸਿੰਘ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਫੌਜ ਇਸ ਤਰ੍ਹਾਂ ਆ ਰਹੀ ਹੈ ਕਿ ਜਿਵੇਂ ਵੱਡੇ ਸਮੁੰਦਰ ਦਾ ਪਾਣੀ ਚੜ ਕੇ ਆ ਰਿਹਾ ਹੋਵੇ। ਬੰਦੇ ਟੋਲ ਤਰੰਗ ਅਛੱਦਰ ਤੇ ਜਿਹੜੇ ਫੌਜਾਂ ਦੇ ਟੋਲੇ ਬੰਨੇ ਹੋਏ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਵੱਡੇ ਸਮੁੰਦਰ ਦੇ ਵਿੱਚ ਲਹਿਰਾਂ ਉੱਠ ਰਹੀਆਂ ਹੋਣ, ਤਰੰਗਾਂ ਉੱਠ ਰਹੀਆਂ ਹੋਣ। ਗਣ ਦੇਸ਼ਣ ਕੇ ਆਯਦ ਤਾਰੀ ਕਹੇ ਸ਼ਾਹ ਉਮਡੇ ਇੱਕ ਵਾਰੀ। ਵੱਡੇ ਵੱਡੇ ਦੇਸ਼ਾਂ ਦੇ ਜਿਹੜੇ ਸ਼ਸਤਰ ਧਾਰੀ ਨੇ ਉਹ ਬਾਦਸ਼ਾਹ ਦੇ ਹੁਕਮ ਦੇ ਨਾਲ ਇੱਕੋ ਵਾਰੀ ਚੜ ਕੇ ਆਏ ਨੇ। ਜਥਾ ਇੰਦਰ ਕੀ ਆਗਿਆ ਪਾਏ ਨਵ ਮੈਂ ਚੱਲੇ ਮੇਘ ਸਮੁੰਦਾਏ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਇੱਕੋ ਹੀ ਗੱਲ ਨੂੰ ਸਿੱਧ ਕਰਨ ਦੇ ਵਾਸਤੇ ਬਹੁਤੇ ਸਾਰੇ ਪ੍ਰਮਾਣ ਦੇ ਰਹੇ ਨੇ। ਸਾਰੇ ਪ੍ਰਮਾਣ ਕਵੀ ਜੀ ਨੇ ਦਿੱਤੇ ਨੇ ਕਿ ਫੌਜ ਕਿਸ ਤਰ੍ਹਾਂ ਚੜ ਕੇ ਆ ਰਹੀ ਹੈ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇੰਦਰ ਦੇਵਤੇ ਦੀ ਆਗਿਆ ਨੂੰ ਪਾ ਕੇ ਆਕਾਸ਼ ਦੇ ਵਿੱਚ ਬਹੁਤੇ ਸਾਰੇ ਮੇਘ ਬੱਦਲ ਇਕੱਠੇ ਹੁੰਦੇ ਨੇ, ਇਸ ਤਰ੍ਹਾਂ ਫੌਜ ਇਕੱਠੀ ਹੋਈ। ਕਰਤੇ ਮਜ਼ਲ ਸਿਵਰ ਕੋ ਪਾਵੈ ਤੇ ਹਿੱਤ ਆਰਾਮ ਕੇ ਨਿਸਾ ਬਿਤਾਵੈ। ਪੜਾਵਾਂ ਨੂੰ ਕਰਦੇ ਹੋਏ, ਮੰਜ਼ਲਾਂ ਨੂੰ ਤੈਅ ਕਰਦੇ ਹੋਏ ਅੱਗੇ ਦੇ ਅੱਗੇ ਆ ਰਹੇ ਨੇ। ਰਾਤ ਦੇ ਵੇਲੇ ਕਿਤੇ ਆਰਾਮ ਕਰਨ ਦੇ ਵਾਸਤੇ ਰੁਕਦੇ। ਰੋਪਰ ਉਲੰਘ ਸਿਰੰਦੀ ਲਸ਼ਕਰ ਉਤਰਿਓ ਸਿਵਰ ਅਗਰ ਕੁਛ ਕਰ ਕਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਪੜ ਨਗਰ ਨੂੰ ਉਲੰਘਿਆ ਹੈ ਸਰਹੰਦ ਦੇ ਲਸ਼ਕਰ ਨੇ ਤੇ ਫਿਰ ਅੱਗੇ ਵੱਧ ਕੇ ਕੁਝ ਜਗ੍ਹਾ ਦੇ ਉੱਤੇ ਪੜਾ ਕੀਤਾ।
ਜ਼ਬਰਦਸਤ ਖਾਂ ਲਵਪੁਰ ਤਿਆਗਾ ਗਮਨਿਓ ਲਰਨ ਜਾਂਗ ਅਨੁਰਾਗਾ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਸਰਹੰਦ ਤੋਂ ਜਿਹੜੀ ਫੌਜ ਚੜੀ ਹੈ ਵਜ਼ੀਰ ਖਾਂ ਦੀ ਅਗਵਾਈ ਦੇ ਹੇਠ ਉਹਦਾ ਪਹਿਲਾਂ ਜ਼ਿਕਰ ਕੀਤਾ ਹੈ। ਹੁਣ ਕਵੀ ਜੀ ਲਿਖਦੇ ਨੇ ਕਿ ਜ਼ਬਰਦਸਤ ਖਾਂ ਜਿਹੜਾ ਕਿ ਲਾਹੌਰ ਦਾ ਸੂਬਾ ਹੈ ਉਹ ਵੀ ਆਪਣੀ ਨਗਰੀ ਨੂੰ ਛੱਡ ਕੇ ਆਪਣੀ ਫੌਜ ਨੂੰ ਨਾਲ ਲੈ ਕੇ ਚੜਿਆ ਹੈ ਆਨੰਦਪੁਰ ਦੇ ਵੱਲ।
ਪੈਦਲ ਗਣ ਤੁਰੰਗ ਕੀ ਸੈਨਾ ਚਲੇ ਸ਼ੀਘਰ ਛਾਈ ਰਜ ਗੈਨਾ।
ਉਹਨੇ ਵੀ ਆਪਣੇ ਨਾਲ ਪੈਦਲ ਸੈਨਾ ਤੇ ਘੋੜਿਆਂ ਦੀ ਸੈਨਾ ਤਿਆਰ ਕੀਤੀ ਹੈ। ਜਦੋਂ ਸਾਰੀ ਸੈਨਾ ਚੱਲੀ ਤੇ ਕਵੀ ਜੀ ਲਿਖਦੇ ਨੇ ਕਿ ਉਹਨਾਂ ਦੇ ਪੌੜਾਂ ਦੇ ਨਾਲ ਵੀ ਬੜੀ ਧੂੜ ਆਕਾਸ਼ ਦੇ ਵਿੱਚ ਉੱਡ ਕੇ ਛਾ ਗਈ।
ਤੋਪੈ ਤੁਪਕ ਅਨੇਕ ਪ੍ਰਕਾਰੇ ਲੇਕਰ ਚੱਲਿਓ ਕਟਕ ਪਟ ਪਾਰੇ।
ਭਾਵ ਕੇ ਸੂਰਮਿਆਂ ਦੀ ਵੱਡੀ ਜਿਹੜੀ ਫੌਜ ਹੈ ਉਹ ਅਨੇਕਾਂ ਪ੍ਰਕਾਰ ਦੇ ਹਥਿਆਰਾਂ ਨੂੰ ਨਾਲ ਲੈ ਕੇ ਚੱਲੀ ਹੈ, ਜਿਨ੍ਹਾਂ ਹਥਿਆਰਾਂ ਦੇ ਵਿੱਚ ਤੋਪਾਂ ਬੰਦੂਕਾਂ ਸ਼ਾਮਲ ਨੇ।
ਚਾਰ ਸੈਂਕੜੇ ਅਰ ਪੰਚਾਸਾ ਦੁੰਦਵ ਬਾਜੇ ਸ਼ਬਦ ਪਰ ਕਾਸ਼ਾ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਸਰਹੰਦ ਦੀ ਸੈਨਾ 450 ਨਗਾਰੇ ਖੜਕਾਰੀ ਸੀ, ਇਸੇ ਤਰੀਕੇ ਦੇ ਨਾਲ ਇਹ ਫੌਜ ਵੀ 450 ਨਗਾਰੇ ਹੀ ਖੜਕਾਰੀ ਹੈ ਤੇ ਬਹੁਤ ਵੱਡੇ ਨਗਾਰੇ ਵੱਜ ਰਹੇ ਨੇ। ਉਸੇ ਤਰੀਕੇ ਦੇ ਨਾਲ ਝੰਡੇ ਝੂਲ ਰਹੇ ਨੇ 450।
ਮਾਰਗ ਉਲੰਘ ਜਥਾ ਕ੍ਰਮ ਸਾਰਾ ਡੇਰਾ ਨਦੀ ਕਿਨਾਰੇ ਡਾਰਾ।
ਇਸ ਲਾਹੌਰ ਦੀ ਫੌਜ ਨੇ ਵੀ ਸਾਰੇ ਰਸਤੇ ਨੂੰ ਤੈਅ ਕੀਤਾ ਹੈ ਤੇ ਦਰਿਆ ਸਤਲੁਜ ਦੇ ਕਿਨਾਰੇ ਦੇ ਉੱਤੇ ਆਪਣਾ ਡੇਰਾ ਲਾਇਆ।
900 ਦੁੰਦਬ ਦੋਏ ਦਲ ਕੇਰੇ 900 ਚੰਡੇ ਚੁੱਲੇ ਅਗੇਰੇ।
ਇਸ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਜੇਕਰ ਸਰਹੰਦ ਦੀ ਤੇ ਲਾਹੌਰ ਦੀ ਫੌਜ ਦੀ ਦੋਵਾਂ ਦੀ ਤੁਲਨਾ ਕੀਤੀ ਜਾਵੇ ਤੇ ਦੋਵਾਂ ਦੇ ਮਿਲਾ ਕੇ ਜਿਹੜੇ 900 ਨਗਾਰੇ ਨੇ ਉਹ ਖੜਕ ਰਹੇ ਨੇ, ਇਸੇ ਤਰੀਕੇ ਦੇ ਨਾਲ 900 ਹੀ ਝੰਡੇ ਫੌਜਾਂ ਦੇ ਅੱਗੇ ਝੂਲ ਰਹੇ ਨੇ।
ਆਨੰਦਪੁਰ ਕੇ ਦੁਆ ਦਿਸ਼ੇ ਆਏ ਦੂਰ ਦੂਰ ਤੇ ਪਰੇ ਦਿਸਾਏ।
ਸਰਹੰਦ ਦੀ ਫੌਜ ਤੇ ਲਾਹੌਰ ਦੀ ਫੌਜ ਦੋਵੇਂ ਹੀ ਫੌਜਾਂ ਆਨੰਦਪੁਰ ਦੇ ਵੱਲ ਵੱਧ ਰਹੀਆਂ ਨੇ, ਦੂਰਾਂ ਦੂਰਾਂ ਤੋਂ ਫੌਜ ਦਿਖਾਈ ਦਿੰਦੀ।
ਦਿਸ਼ਾ ਤੀਸਰੀ ਸੈਲਣ ਸੈਨਾ ਭੀਮ ਚੰਦ ਅਵਲੋਕੇ ਨੈਣਾ।
ਹੁਣ ਤਿੰਨ ਤਰਫਾਂ ਤੋਂ ਫੌਜ ਆ ਰਹੀ, ਇੱਕ ਫੌਜ ਸਰਹੰਦ ਦੇ ਵੱਲੋਂ ਆ ਰਹੀ ਹੈ, ਇੱਕ ਫੌਜ ਲਾਹੌਰ ਦੇ ਵੱਲੋਂ ਆ ਰਹੀ ਹੈ ਤੇ ਕਵੀ ਜੀ ਲਿਖਦੇ ਨੇ ਕਿ ਤੀਸਰੀ ਦਿਸ਼ਾ ਦੇ ਵਿੱਚੋਂ ਜਿਹੜੀ ਪਹਾੜੀਆਂ ਦੀ ਫੌਜ ਹੈ ਰਾਜੇ ਭੀਮ ਚੰਦ ਦੀ ਅਗਵਾਈ ਦੇ ਵਿੱਚ ਉਹ ਵੀ ਅੱਗੇ ਵਧ ਰਹੀ।
ਸਭ ਰਾਜਨ ਕੋ ਭਲੇ ਸੰਭਾਰ ਚੜਬੇ ਹਿਤ ਤਵਲੀਨ ਹਕਾਰ।
ਰਾਜੇ ਭੀਮ ਚੰਦ ਨੇ ਸਾਰੇ ਰਾਜਾਂ ਦੀ ਸਾਂਭ ਸੰਭਾਲ ਕੀਤੀ ਹੈ ਤੇ ਲੜਾਈ ਦੇ ਵਾਸਤੇ ਸਾਰਿਆਂ ਨੂੰ ਚਾੜ ਕੇ ਲਿਆਇਆ।
ਗਜਬਾ ਜੀਨ ਅਰੋਹਣ ਭਏ ਇੱਕ ਥਲ ਮੇਲ ਸਭਨ ਹੂ ਕੇ।
ਭਾਵ ਕੇ ਘੋੜਿਆਂ ਦੇ ਉੱਤੇ ਹਾਥੀਆਂ ਦੇ ਉੱਤੇ ਅਸਵਾਰੀਆਂ ਕੀਤੀਆਂ ਨੇ ਤੇ ਸਾਰੇ ਪਹਾੜੀ ਰਾਜੇ ਆਪਣੀ ਸੈਨਾ ਦੇ ਸਮੇਤ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਏ।
ਤੁਰਕਣ ਚਮੂ ਉਡੀਕਤ ਰਹੇ ਜਬ ਆਗਮਨ ਦੋਹਣ ਕੋ ਲਹੇ।
ਕਵੀ ਜੀ ਲਿਖਦੇ ਨੇ ਕਿ ਪਹਿਲਾਂ ਹੀ ਤੁਰਕਾਂ ਦੀ ਸੈਨਾ ਦੀ ਉਡੀਕ ਕਰ ਰਹੇ ਸਨ ਜਦੋਂ ਇਨ੍ਹਾਂ ਨੇ ਦੇਖਿਆ ਕਿ ਦੋਹਾਂ ਪਾਸਿਆਂ ਤੋਂ ਤੁਰਕਾਂ ਦੀ ਫੌਜ ਚੜ ਕੇ ਆ ਗਈ।
ਤਤਸ਼ਨ ਕਰ ਤਿਆਰੀ ਚੜ ਆਏ ਗਿਰ ਗਣਪਤੀ ਮੇਲ ਕਰਤਾਏ।
ਜਦੋਂ ਲਾਹੌਰ ਦੀ ਸੈਨਾ ਵੀ ਪਹੁੰਚ ਰਹੀ ਹੈ, ਸਰਹੰਦ ਦੀ ਫੌਜ ਵੀ ਪਹੁੰਚ ਰਹੀ ਹੈ, ਜਦੋਂ ਪਹਾੜੀਆਂ ਨੇ ਦੇਖਿਆ ਤੇ ਫਿਰ ਇਹ ਪੂਰੀ ਤਿਆਰੀ ਕਰਕੇ ਅੱਗੇ ਵਧੇ ਨੇ। ਸਾਰੇ ਪਹਾੜੀ ਰਾਜੇ ਇੱਕ ਮੁੱਠ ਹੋਏ ਨੇ।
ਇਨਕੇ ਦੁੰਦਬ ਬਜੇ ਨਿਰਾਲੇ ਨਿਕਸੇ ਪਰਬਤ ਲੈ ਦਲ ਜਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਤੋਂ ਵੱਖਰੇ ਜਿਹੜੇ ਨਿਰਾਲੇ ਨਗਾਰੇ ਨੇ ਇਨ੍ਹਾਂ ਦੇ ਖੜਕੇ ਨੇ ਪਹਾੜਾਂ ਦੇ ਵਿੱਚੋਂ ਵੱਡੀ ਫੌਜ ਨੂੰ ਨਾਲ ਲੈ ਕੇ ਇਹ ਬਾਹਰ ਨਿਕਲੇ।
ਜ਼ਬਰਦਸਤ ਖਾਂ ਉਤਰਿਓ ਪਾਰ ਸਭ ਲਸ਼ਕਰ ਤਰ ਸਲਤਾ ਬਾਰ।
ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ਬਰਦਸਤ ਖਾਂ ਜਿਹੜਾ ਲਾਹੌਰ ਦਾ ਸੂਬਾ ਹੈ ਉਹ ਆਪ ਸਤਲੁਜ ਦਰਿਆ ਤੋਂ ਆਪਣੀ ਫੌਜ ਦੇ ਸਮੇਤ ਪਾਰ ਹੋਇਆ।
ਦੋਨੋ ਸੂਬੇ ਮਿਲ ਇੱਕ ਥਾਏ ਕਰੀ ਸੁਚੇਤ ਚਮੂ ਸਮੂਦਾਏ।
ਫਿਰ ਦੋਵੇਂ ਦੇ ਦੋਵੇਂ ਸੂਬੇ ਇੱਕ ਜਗ੍ਹਾ ਦੇ ਉੱਤੇ ਮਿਲ ਗਏ ਨੇ। ਇੱਕ ਪਾਸੇ ਸਰਹੰਦ ਦਾ ਸੂਬਾ ਵਜ਼ੀਰ ਖਾਂ ਤੇ ਦੂਸਰੇ ਪਾਸੇ ਸੁਚੇਤ ਫੌਜ ਦੇ ਨਾਲ ਉਹਨੂੰ ਮਿਲਿਆ ਹੈ ਜ਼ਬਰਦਸਤ ਖਾਂ ਲਾਹੌਰ ਦਾ ਸੂਬਾ।
ਸਭ ਬਿਦ ਕੀ ਮਸਲਤ ਗਿਨ ਕਰਕੇ ਗਮਣੇ ਮਗ ਗਜ ਬਾਜੀ ਚਰਕੇ।
ਦੋਵਾਂ ਸੂਬਿਆਂ ਨੇ ਮਿਲ ਕੇ ਲੜਾਈ ਦੀ ਸਲਾਹ ਕੀਤੀ ਹੈ ਤੇ ਫਿਰ ਕਵੀ ਜੀ ਲਿਖਦੇ ਨੇ ਕਿ ਘੋੜਿਆਂ ਦੀ ਹਾਥੀਆਂ ਦੀ ਅਸਵਾਰੀ ਕਰਕੇ ਇਹ ਅੱਗੇ ਵਧੇ।
ਦੁੰਦਵ ਸ਼ਬਦ ਭੀਮ ਕਾਲਤ ਕਦੀਮ ਸੀਮ ਤੁਪਕ ਪਠੀਨ ਅਸੀਮਿਨ ਤਨ ਛੁਦਰ ਕੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਹੁਣ ਫੌਜ ਦੀ ਉਪਮਾ ਦਾ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਨਗਾਰੇ ਜੋ ਵੱਜ ਰਹੇ ਹਨ ਸੋ ਸਮੁੰਦਰ ਦਾ ਭਿਆਨਕ ਸ਼ਬਦ ਹੋ ਰਿਹਾ ਹੈ। ਕਵਾਇਦ ਕਰਦਿਆਂ ਕਵਾਇਦ ਦੇ ਕਾਇਦਿਆਂ ਦੇ ਵਿੱਚ ਵੱਧੇ ਹੋਏ ਜਿਹੜੇ ਸਿਪਾਹੀ ਨੇ ਉਹ ਕਦਮਾਂ ਨੂੰ ਅੱਗੇ ਤੋਂ ਅੱਗੇ ਰੱਖਦੇ ਨੇ। ਸੋਈ ਸਮੁੰਦਰ ਦੀ ਮਾਨੋ ਕੇ ਹੱਦ ਬੰਨੀ ਹੋਈ ਹੈ। ਬੰਦੂਕਾਂ ਮਾਨੋ ਮੱਛੀਆਂ ਦੇ ਵਾਂਗ ਹਨ। ਯਮ ਰੂਪ ਤਲਵਾਰਾਂ ਮਾਨੋ ਕੇ ਛੋਟੀਆਂ ਮੱਛੀਆਂ ਦੇ ਸਰੀਰ ਹਨ। ਇਸ ਤਰ੍ਹਾਂ ਸਮਝਿਆ ਜਾ ਸਕਦਾ।
ਤੋਪੇ ਮਹਾਂ ਨਕਰ ਤੋਂਡ ਪਸਰ ਬੱਕਰ ਜਿਨ ਸਿਪਰ ਕਮਠ ਬੇਗ ਤਾਵਤ ਮੁਦਰ ਕੋ।
ਕਵੀ ਜੀ ਲਿਖਦੇ ਨੇ ਕਿ ਵੱਡੀਆਂ ਤੋਪਾਂ ਜਿਨ੍ਹਾਂ ਦੇ ਮੂੰਹ ਸਿੱਧੇ ਪਸਰ ਰਹੇ ਹਨ ਮਾਨੋ ਕੇ ਮਗਰ ਮੱਛ ਹਨ। ਢਾਲਾ ਮਾਨੋ ਕੱਛੂ ਕੁੰਮੇ ਹਨ ਜੋ ਰੋਕ ਤੋਂ ਬਿਨਾਂ ਕਾਲੇ ਦੌੜਦੇ ਹਨ। ਇਸ ਤਰੀਕੇ ਦੀ ਸੋਭਾ ਕਵੀ ਜੀ ਕਰ ਰਹੇ ਨੇ ਫੌਜ ਦੇ।
ਸੁਤ ਜਮ ਤੰਗ ਤੁੰਗ ਸਾਲੇ ਹੰਸਪੰਖ ਰੰਗ ਤੋਮਰ ਪੁਜੰਗ ਹੱਥ ਰੰਗ ਜੰਦ ਰੁਦਰ ਕੋ।
ਅੱਗੇ ਕਵੀ ਜੀ ਲਿਖਦੇ ਨੇ ਕਿ ਰੰਗਦਾਰ ਝੰਡੀਆਂ ਵਾਲੇ ਹਾਥੀ ਮਾਨੋ ਕੇ ਖੰਭਾਂ ਵਾਲੇ ਉੱਚੇ ਪਹਾੜ ਵਰਗੇ ਨੇ। ਤੋਮਰ ਮਾਨੋ ਕੇ ਸੱਪ ਹਨ। ਘੋੜੇ ਮਾਨੋ ਕੇ ਸਮੁੰਦਰ ਦੇ ਭਿਆਨਕ ਜੀਵ ਜੰਤੂ ਹਨ।
ਗੁਰੂ ਕੋ ਪਤਾਵਾ ਪੈਪਰਨ ਤਾਏ ਜੋਰ ਕਰ ਚਲਿਓ ਦਲ ਆਏ ਕੋਦਾ ਜਲ ਹੈ ਸਮੁੰਦਰ ਕੋ।
ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਕ੍ਰੋਧ ਰੂਪੀ ਤਵੇ ਉੱਤੇ ਪੈਣ ਦੇ ਲਈ ਜ਼ੋਰ ਲਾ ਕੇ ਮਾਨੋ ਕੇ ਦਲ ਭੱਜਾ ਆ ਰਿਹਾ ਹੈ ਕਿ ਕਿਤੇ ਸਮੁੰਦਰ ਦਾ ਜਲ ਹੈ। ਭਾਵ ਕੇ ਜਿਵੇਂ ਲੋਹੇ ਤੇ ਪਾਣੀ ਪੈਂਦਾ ਤੇ ਝੱਟ ਹੀ ਗਰਮ ਲੋਹੇ ਤੇ ਪੈਣ ਦੇ ਨਾਲ
ਪਾਣੀ ਸੜ ਜਾਂਦਾ। ਇਸੇ ਤਰ੍ਹਾਂ ਕਵੀ ਜੀ ਕਹਿ ਰਹੇ ਨੇ ਕਿ ਮਾਨੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਗਰਮ ਤੱਤੇ ਤਵੇ ਦੀ ਨਿਆਈ ਨੇ ਤੇ ਜਿਹੜੀ ਫੌਜ ਆ ਰਹੀ ਹੈ ਉਹ ਇਸ ਤੱਤੇ ਤਵੇ ਦੇ ਉੱਤੇ ਪੈਣ ਵਾਲੇ ਪਾਣੀ ਦੇ ਵਾਂਗ ਹੈ ਜਿਹੜੀ ਕਿ ਛੇਤੀ ਸੜ ਜਾਏਗੀ। ਦੀਰਘ ਦਮਾਮੇ ਤੁਨ ਹੋਤ ਹੈ ਗੰਭੀਰ ਤਾਮੈ, ਕੋਖ ਹੈ ਵਿਸਾਲ ਜਾਮੈ, ਚਲਿਓ ਦਲ ਆਵਹੀ, ਕਹਿ ਦੋ ਕੰਨ ਕਟਾ ਬਣ ਸ਼ਾਹ ਕੋ ਹੁਕਮ ਪਾਉਣ, ਪ੍ਰੇਰੇ ਕੀਨ ਤਾਹੀ ਕੇ ਅਗੇਰੇ ਉਮਡਾਵਹੀ, ਤੋਪਣ ਆਵਾਜ ਮਾਨੋ ਗਾਜ ਪਰੈ ਬਾਰ ਬਾਰ, ਪਾਵਤ ਪਲੀਤੇ ਕੀ ਤੁਖਤ ਚਮਕਾਵਈ, ਸੁੰਦਰ ਆਨੰਦਪੁਰ ਸੈਲ ਜਿਉ ਬਿਲੰਦ ਪਰ, ਗੋਰੀ ਗੋਰੇ ਓਰੇ ਕੋ ਚਹਿਤ ਬਰਖਾਵਹੀ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਬੱਦਲ ਦਾ ਰੂਪਕ ਬਣਦੇ ਹਨ। ਅਰਥ ਇਸ ਤਰ੍ਹਾਂ ਲੱਗਦੇ ਨੇ ਇਹਨਾਂ ਤੁਕਾਂ ਦੇ ਇਸ ਕਵਿਤ ਦੇ, ਭਾਵ ਕੇ ਬਾਦਸ਼ਾਹ ਦੇ ਹੁਕਮ ਨੇ ਪਾਉਣ ਬਣ ਕੇ ਕਨਘੋਰ ਕਟਾ ਰੂਪੀ ਬੱਦਲਾਂ ਨੂੰ ਪ੍ਰੇਰਿਆ ਹੈ, ਜੋ ਉਸਦੇ ਅੱਗੇ ਅੱਗੇ ਉਮੜੇ ਆ ਰਹੇ ਹਨ। ਜਿਸ ਵੱਡੇ ਦਲ ਦੇ ਵਿੱਚ ਵੱਡੇ ਦਮਾਮਿਆਂ ਦੀ ਧੁਨੀ ਇਸ ਤਰ੍ਹਾਂ ਹੋ ਰਹੀ ਹੈ ਕਿ ਜਿਵੇਂ ਮਾਨੋ ਬੱਦਲਾਂ ਦੀ ਗੰਭੀਰ ਘੋਖ ਭਾਵ ਕੇ ਗਰਜ ਉੱਠ ਰਹੀ ਹੋਵੇ ਤੇ ਉਹ ਦਲ ਚੜਿਆ ਆ ਰਿਹਾ ਹੈ। ਤੋਪਾਂ ਦੀ ਆਵਾਜ਼ ਮਾਨੋ ਕੇ ਘੜੀ ਮੁੜੀ ਬਿਜਲੀ ਪੈ ਰਹੀ ਹੈ, ਪਲੀਤਿਆਂ ਦੀ ਅੱਗ ਦਾ ਤੁਖਣਾ ਬਿਜਲੀ ਦੀ ਚਮਕ ਹੈ, ਸੋਹਣਾ ਆਨੰਦਪੁਰ ਮਾਨੋ ਉੱਚਾ ਪਰਬਤ ਹੈ ਜਿਸ ਦੇ ਉੱਤੇ ਦਲ ਰੂਪੀ ਬੱਦਲ ਗੋਲੇ ਤੇ ਗੋਲੀਆਂ ਰੂਪੀ ਜਿਹੜੇ ਗੜੇ ਨੇ ਉਹ ਵਰਸਾਉਣਾ ਚਾਹੁੰਦੇ ਨੇ। ਇਤ ਤੇ ਲਸ਼ਕਰ ਉਮੜ ਕੇ ਤੁਰਕਾਨੇ ਕੋ ਆਏ, ਉਤ ਤੇ ਸਕਲ ਪਹਾੜੀਏ ਮਿਲ ਕੇ ਦਲ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਦਾ ਵੱਡਾ ਲਸ਼ਕਰ ਇਸ ਤਰੀਕੇ ਦੇ ਨਾਲ ਉਮੜ ਕੇ ਅੱਗੇ ਵਧ ਰਿਹਾ ਤੇ ਦੂਸਰੇ ਪਾਸਿਓਂ ਜਿਹੜੇ ਸਾਰੇ ਪਹਾੜੀਏ ਨੇ ਉਹ ਵੀ ਅੱਗੇ ਤੋਂ ਅੱਗੇ ਆਪਣੀ ਫੌਜ ਦੇ ਨਾਲ ਵਧ ਰਹੇ ਨੇ। ਚਾਰੋ ਓਰ ਜਲ ਸਮ ਫੈਲ ਦਲ ਸਿੰਧ ਬੜੋ, ਮਾਨੋ ਆਨੰਦਪੁਰ ਟਾਪੂ ਦਰ ਸਾਇਓ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਬਹੁਤ ਵੱਡਾ ਜਿਹੜਾ ਵਿਸ਼ਾਲ ਸੈਨਾ ਦਾ ਦਲ ਹੈ ਉਹ ਚਾਰੇ ਪਾਸਿਓਂ ਘੇਰ ਰਿਹਾ ਹੈ ਆਨੰਦਪੁਰ ਨਗਰੀ ਨੂੰ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਚਾਰੇ ਪਾਸੇ ਫੌਜਾਂ ਰੂਪੀ ਸਮੁੰਦਰ ਉਮੜਿਆ ਹੋਵੇ ਤੇ ਜੋ ਆਨੰਦਪੁਰ ਨਗਰ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਚਾਰ ਸ਼ੇਰੋਂ ਜਿਹਨੂੰ ਸਮੁੰਦਰ ਨੇ ਘੇਰਿਆ ਹੋਵੇ। ਸਮੁੰਦਰ ਦੇ ਵਿੱਚ ਜਿਸ ਤਰ੍ਹਾਂ ਕੋਈ ਟਾਪੂ ਹੁੰਦਾ ਹੈ ਇਸ ਤਰ੍ਹਾਂ ਆਨੰਦਪੁਰ ਨਗਰੀ ਪ੍ਰਤੀਤ ਹੋ ਰਹੀ ਹੈ, ਕਿਉਂਕਿ ਕਵੀ ਜੀ ਲਿਖਦੇ ਨੇ ਕਿ ਸਮੁੰਦਰ ਰੂਪ ਫੌਜ ਹੈ ਜਿਨੇ ਕਿ ਆਨੰਦਪੁਰ ਨਗਰੀ ਨੂੰ ਘੇਰਾ ਪਾਇਆ ਹੋਇਆ ਤੇ ਆਨੰਦਪੁਰ ਨਗਰੀ ਇਸ ਤਰ੍ਹਾਂ ਲੱਗਦੀ ਹੈ ਕਿ ਜਿਵੇਂ ਸਮੁੰਦਰ ਦੇ ਵਿੱਚ ਕੋਈ ਛੋਟਾ ਜਿਹਾ ਟਾਪੂ ਹੋਵੇ। ਇਸ ਤਰੀਕੇ ਦੇ ਨਾਲ ਬਹੁਤ ਵੱਡੀਆਂ ਜਿਹੜੀਆਂ ਫੌਜਾਂ ਨੇ ਉਹ ਚੜ ਕੇ ਆਈਆਂ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਬਿਆਨ ਕਰਦੇ ਨੇ, ਲਾਮ ਲੱਗ ਪਈ ਸਾਰੇ ਦੇਸ਼ ਅੰਦਰ, ਰੌਲਾ ਕੱਟਿਆ ਹਾਕਮਾਂ ਬਹੁਤ ਪਾਰਾ, ਚੌ ਪਾਸਿਆਂ ਤੋਂ ਫੌਜਾਂ ਚੜ ਪਈਆਂ, ਮਾਨੋ ਉਲਟ ਕੇ ਪਿਆ ਪੰਜਾਬ ਸਾਰਾ, ਕੱਠ ਗਿਰਦ ਆਨੰਦਪੁਰ ਬਹੁਤ ਹੋਇਆ, ਕੁਝ ਆਮਦਾ ਨਾ ਉਥੇ ਅੰਤ ਪਾਰਾ, ਸ਼ਹਿਰ ਵਾਂਗ ਬੇੜੀ ਵਿਚ ਘੇਰ ਲਿਆ, ਦਲ ਵਹਿਰੀਆਂ ਜਿਵੇਂ ਸਮੁੰਦਰ ਖਾਰਾ, ਗਿਰਦੇ ਕੋਹਾਂ ਤੋੜੀ ਫੌਜਾਂ ਲੱਥੀ ਆਇਆ, ਧੂੜਾਂ ਉੱਡੀਆਂ ਤੇ ਪਿਆ ਧੁਨ ਕਾਰਾ, 10 ਲੱਖ ਦੀ ਭੀੜ ਕਰਤਾਰ ਸਿੰਘਾ ਵਿੱਚ ਪੋਥੀਆਂ ਲਿਖਿਆ ਹੈ ਜ਼ਾਹਰਾ। ਕਵੀ ਕਰਤਾਰ ਸਿੰਘ ਜੀ ਕਲਾਸ ਵਿੱਚ ਲਿਖਦੇ ਨੇ ਕਿ 10 ਲੱਖ ਦੀ ਫੌਜ ਨੇ ਚੜਾਈ ਕੀਤੀ ਹੈ। ਪੋਥੀਆਂ ਦੇ ਵਿੱਚ ਇਤਿਹਾਸਕਾਰਾਂ ਨੇ ਗ੍ਰੰਥਾਂ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ 10 ਲੱਖ ਦੀ ਫੌਜ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਚੜ ਕੇ ਆਈ ਸੀ। ਜਿਸ ਤਰ੍ਹਾਂ ਕਿ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਮੁੰਦਰ ਦੇ ਵਿੱਚ ਟਾਪੂ ਘਿਰਿਆ ਹੋਵੇ ਆਨੰਦਪੁਰ, ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਿੱਚ ਲਿਖਦੇ ਨੇ, ਇਸ ਤਰ੍ਹਾਂ ਲੱਗਦੀ ਹੈ ਆਨੰਦਪੁਰ ਨਗਰੀ ਕਿ ਜਿਵੇਂ ਆਨੰਦਪੁਰ ਨਗਰੀ ਇੱਕ ਛੋਟੀ ਜਿਹੀ ਬੇੜੀ ਦੇ ਵਰਗੀ ਹੋਵੇ ਤੇ ਜਿਹੜੀ ਬੇੜੀ ਚਾਰੇ ਪਾਸਿਓਂ ਸਮੁੰਦਰ ਨੇ ਘੇਰੀ ਹੋਵੇ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਫੌਜਾਂ ਨੇ ਘੇਰਾ ਪਾਇਆ। ਸ੍ਰੀ ਮੁਖ ਹੁਕਮ ਕੀਨ ਤੋਪਚੀ, ਬਿਲੋਕ ਨੀਕੇ ਜਹਾਂ ਖਰੋ ਟੋਲ ਤਹਾਂ ਗੋਰੇ ਕੋ ਪਜਾਇਆ ਹੈ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਹੱਲਾ ਕਰਨ ਦਾ ਹੁਕਮ ਦਿੱਤਾ ਹੈ। ਲਾਗੇ ਸਤਿਗੁਰਾਂ ਦੇ ਤੋਪਚੀ ਖਲੋਤਾ ਸੀ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿੱਥੇ ਵੈਰੀਆਂ ਦੇ ਵੱਡੇ ਟੋਲੇ ਖਲੋਤੇ ਨੇ ਉਸ ਪਾਸੇ ਗੋਲੇ ਨੂੰ ਚਲਾ।
ਸਾਮਖ ਥਿਰਨ ਨਹੀਂ ਦੇਹ ਪੁੰਜਰ ਪਕੋ ਕਰੋ ਇਨ ਤਰਾਸ ਆਪ ਪਾਸ ਹੋਏ ਜਾਏ ਹੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਹਮਣੇ ਵੈਰੀਆਂ ਦੇ ਟੋਲੇ ਖਲੋਣੇ ਨਹੀਂ ਚਾਹੀਦੇ। ਸਤਿਗੁਰੂ ਜੀ ਕਹਿੰਦੇ ਨੇ ਕਿ ਗੋਲੇ ਦਾ ਵਾਰ ਕਰੋ ਤਾਂ ਕਿ ਵੈਰੀਆਂ ਦੇ ਮਨ ਦੇ ਅੰਦਰ ਡਰ ਪੈਦਾ ਹੋਵੇ।
ਆਗਿਆ ਸੁਣ ਪ੍ਰਭੂ ਕਿਸ ਤੋਂ ਬਹੁਤ ਤਿਆਰ ਤਬ ਸ਼ਿਸਤ ਕੋ ਬਾਂਧ ਬਾਂਧ ਅਗਨ ਲਗਾਏ ਕਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੋਪਚੀ ਨੂੰ ਆਗਿਆ ਹੋਈ ਹੈ, ਜਿਨੇ ਕਿ ਪਹਿਲਾਂ ਹੀ ਤੋਪ ਨੂੰ ਪੂਰਾ ਤਿਆਰ ਕਰਕੇ ਰੱਖਿਆ ਹੋਇਆ ਸੀ, ਉਹਨੇ ਫਿਰ ਅੱਗ ਲਾ ਦਿੱਤੀ ਹੈ ਪਲੀਤਾ ਦਾ ਗਿਆ ਤੋਪ ਦਾ।
ਤੁਰਨ ਪਲੀਤਾ ਉੱਠਿਓ ਗਾਜ ਸਾਮਣ ਨਾਦ ਪਾਇਓ ਗੋਰਾ ਚੱਲਿਓ ਸ਼ੂਕਤ ਸਬੇਗ ਤਹਿ ਜਾ ਕਰ।
ਤੋਪਚੀ ਨੇ ਪਲੀਤੇ ਨੂੰ ਦਾਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੋਪ ਚੱਲੀ ਹੈ, ਤੋਪ ਦੇ ਵਿੱਚੋਂ ਗੋਲਾ ਬੱਦਲ ਦੀ ਆਵਾਜ਼ ਦੀ ਤਰ੍ਹਾਂ ਕੜਕ ਕੇ ਨਿਕਲਿਆ ਹੈ ਤੇ ਬੜੀ ਤੇਜ਼ੀ ਦੇ ਨਾਲ ਵੈਰੀਆਂ ਦੇ ਵੱਲ ਤੋਪ ਦਾ ਗੋਲਾ ਵਧਿਆ।
ਦੇਖੇ ਦੋਹੋਂ ਯੋਰ ਕੇ ਅਨੇਕ ਸੂਰ ਬੀਰ ਪਾਰੀ ਲੱਗਿਓ ਆਏ ਦੂਰ ਤੇ ਦੀਓ ਹੈ ਉੱਥੇ ਲਾਏ ਕਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਦੇ ਸੂਰਮੇ ਬਹੁਤੇ ਸਾਰੇ ਦੇਖਦੇ ਹੀ ਰਹਿ ਗਏ। ਇਕਦਮ ਤੋਪ ਦਾ ਗੋਲਾ ਬਹੁਤਿਆਂ ਸਾਰਿਆਂ ਦਾ ਵਿਨਾਸ਼ ਕਰ ਗਿਆ, ਬਹੁਤੇ ਸਾਰੇ ਤੋਪ ਦੇ ਗੋਲੇ ਦੇ ਨਾਲ ਮਾਰੇ ਗਏ।
ਤਰਾਸ ਉਪਜਾਏ ਕਰ ਤੇ ਉਹ ਤਾਏ ਕਰ ਬੋਲਿਓ ਹਰ ਸਾਏ ਕਰ ਮਾਰੋ ਚਲਾਏ ਕਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡਰ ਪੈਦਾ ਹੋਇਆ, ਇਧਰ ਉਧਰ ਬਹੁਤੇ ਸਾਰੇ ਹੋ ਗਏ ਨੇ। ਫਿਰ ਗੁੱਸੇ ਦੇ ਨਾਲ ਸੂਬਾ ਬੋਲਿਆ, ਕਹਿੰਦਾ ਮਾਰੋ ਚਲਾਏ ਕਰ, ਕਹਿੰਦਾ ਕਿ ਤੁਸੀਂ ਵੀ ਅੱਗੋਂ ਤੋਪਾਂ ਚਲਾ ਕੇ ਸਿੰਘਾਂ ਨੂੰ ਮਾਰੋ।
ਸੋਭਣ ਤੇ ਸੁਣ ਕੇ ਆਗਾ ਉਤਾਏ ਜਾਏ ਪਰੇ ਜਹਾਂ ਬੰਦ ਮੋੜ ਚਿੱਥੇ ਰਿਹਾ ਹੈ ਵਿੱਚ ਖਾਲਸਾ।
ਦੋਵਾਂ ਸੂਬਿਆਂ ਨੇ ਤਾੜਨਾ ਕੀਤੀ ਹੈ। ਫਿਰ ਕਵੀ ਜੀ ਲਿਖਦੇ ਨੇ ਕਿ ਤੁਰਕ ਜਿਹੜੇ ਸੈਨਿਕ ਨੇ ਉਹ ਅੱਗੇ ਵਧੇ ਨੇ ਤੇ ਜਿੱਥੇ ਖਾਲਸੇ ਨੇ ਮੋਰਚੇ ਕੱਢੇ ਹੋਏ ਸੀ ਉਹਨਾਂ ਮੋਰਚਿਆਂ ਤੇ ਜਾ ਪਏ।
ਤੁਪ ਕਣ ਤਿਆਰ ਹੋਤੀ ਇੱਕ ਬਾਰ ਛੋਰੀ ਮਿਲ ਤਾੜ ਪਾੜ ਨਾਦ ਪਾਇਓ ਤਿਆਗ ਦੀਨ ਆਲਸਾ।
ਜਦੋਂ ਮੋਰਚਿਆਂ ਦੇ ਉੱਤੇ ਹੱਲਾ ਕੀਤਾ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੋਰਚਿਆਂ ਦੇ ਵਿੱਚ ਪਹਿਲਾਂ ਹੀ ਖਾਲਸਾ ਤਿਆਰੀ ਦੇ ਵਿੱਚ ਸੀ। ਜਦੋਂ ਖਾਲਸੇ ਤੇ ਫੌਜ ਟੁੱਟੀ ਮੋਰਚਿਆਂ ਤੇ, ਕਵੀ ਜੀ ਲਿਖਦੇ ਨੇ ਕਿ ਪਹਿਲਾਂ ਹੀ ਬੰਦੂਕਾਂ ਉਹਨਾਂ ਨੇ ਤਿਆਰ ਕੀਤੀਆਂ ਹੋਈਆਂ ਸਨ, ਆਲਸ ਨੂੰ ਛੱਡਿਆ ਤੇ ਛੇਤੀ ਬੰਦੂਕਾਂ ਦਾ ਵਾਰ ਕੀਤਾ।
ਸਿੰਘ ਥੇਰੇ ਉੱਟ ਲੈ ਮੱਲੇ ਛਿੱਲਾ ਛੁੱਟੁੱਕੇ ਨੇਰ ਜਨ ਮਨ ਸਾਰੇ ਬਹੁ ਹੋਏ ਕਬ ਕਾਲਸਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘ ਓਟ ਲੈ ਕੇ ਮੋਰਚਿਆਂ ਦੇ ਵਿੱਚ ਰੁਕੇ ਹੋਏ ਸਨ। ਇਸ ਤੋਂ ਇਲਾਵਾ ਜਿਹੜੇ ਮਲੇਸ਼ ਨੇ, ਜਿਹੜੇ ਵੈਰੀ ਨੇ, ਉਹ ਰੜੇ ਮੈਦਾਨ ਦੇ ਵਿੱਚ ਸਨ। ਇਸ ਕਰਕੇ ਮੋਰਚਿਆਂ ਦੇ ਵਿੱਚ ਜਿਹੜੇ ਸਿੰਘ ਰੁਕੇ ਹੋਏ ਸਨ ਉਹਨਾਂ ਨੇ ਬਹੁਤੇ ਸਾਰੇ ਫੌਜ ਦਾ ਵਿਨਾਸ਼ ਕੀਤਾ। ਕਵੀ ਜੀ ਲਿਖਦੇ ਨੇ ਗੁਰੂ ਹੋਏ ਅਬ ਕਾਲਸਾ, ਮਨ ਦੇ ਵਿੱਚ ਵੈਰੀਆਂ ਦੇ ਡਰ ਜਾਗਿਆ ਕਿ ਗੁਰੂ ਹੁਣ ਕਾਲ ਬਣ ਕੇ ਟੱਕਰੇਗਾ।
ਸਮਖ ਮੈਦਾਨ ਵਿੱਚ ਹਣ ਪਏ ਪ੍ਰਾਣ ਤਜ ਲਾਗ ਲਾਗ ਗੋਰੀਆਂ ਗਿਰਹ ਤਰ ਡਾਲਸਾ।
ਕਵੀ ਜੀ ਲਿਖਦੇ ਨੇ ਕਿ ਸਾਹਮਣੇ ਰੜੇ ਮੈਦਾਨ ਦੇ ਵਿੱਚ ਬਹੁਤੇ ਸਾਰੇ ਸਰੀਰਾਂ ਨੂੰ ਛੱਡ ਕੇ ਸੂਰਮੇ ਲਿਟ ਗਏ ਨੇ। ਲਾਗ ਲਾਗ ਗੋਰੀਆਂ ਗਿਰਹ ਤਰ ਡਾਲਸਾ। ਕਵੀ ਜੀ ਲਿਖਦੇ ਨੇ ਕਿ ਲਗ ਲਗ ਕੇ ਗੋਲੀਆਂ ਬ੍ਰਿਛ ਦੇ ਟਾਣੇ ਜਿਵੇਂ ਟੁੱਟ ਕੇ ਡਿੱਗਦੇ ਨੇ, ਇਸ ਤਰ੍ਹਾਂ ਸੂਰਮੇ ਡਿੱਗੇ।
ਪੁੰਜ ਤੁਰੰਗ ਨਚਾਏ ਤਵਾਏ ਕੈ ਮਾਰਤ ਹੈ ਟਿਗਵੈ ਕਰ ਗੋਰੀ।
ਬਹੁਤੇ ਸਾਰੇ ਘੋੜਿਆਂ ਨੂੰ ਦੌੜਾਇਆ ਜਾ ਰਿਹਾ ਹੈ ਤੇ ਫਿਰ ਲਾਗੇ ਹੋ ਕੇ ਗੋਲੀਆਂ ਦਾ ਪ੍ਰਹਾਰ ਕੀਤਾ ਜਾਂਦਾ।
ਤੀਰ ਸੜਾ ਸੜ ਛੂਟਤ ਹੈ ਇਮਯਾਵਤ ਜਾਤ ਦੂਣ ਕੀ ਓਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੜਾਕ ਸੜਾਕ ਦੀ ਆਵਾਜ਼ ਦੇ ਨਾਲ ਛੇਤੀ ਛੇਤੀ ਤੀਰ ਚੱਲ ਰਹੇ ਨੇ।
ਇਮਯਾਵਤ ਜਾਤ ਦੂਣ ਕੀ ਓਰੀ,
ਭਾਵ ਕੇ ਦੋਹਾਂ ਪਾਸਿਆਂ ਵੱਲੋਂ ਤੀਰ ਆਉਂਦੇ ਤੇ ਜਾਂਦੇ ਹਨ।
ਹੋਵਣ ਲਾਗ ਬਡੋ ਤਵ ਸੰਗਰ ਤੂਰਨ ਤਿਆਗ ਤੁਫੰਗਣ ਛੋਰੀ।
ਗ੍ਰੰਥਾ ਕਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਤਰਫਾਂ ਤੋਂ ਭਿਆਨਕ ਜੰਗ ਇਸ ਤਰੀਕੇ ਦੇ ਨਾਲ ਮਚ ਗਿਆ ਹੈ, ਬੜੀ ਛੇਤੀ ਛੇਤੀ ਗੋਲੀਆਂ ਵਰ ਰਹੀਆਂ।
ਛੂਟਤ ਹੀ ਤਤਕਾਲ ਲੱਗੇ ਯਾਰ ਵੀਰਨ ਕੇ ਔਰ ਕੈ ਸਿਰ ਫੋਰੀ,
ਭਾਵ ਕੇ ਵੈਰੀ ਸੂਰਮਿਆਂ ਦਾ ਕਲੇਜਾ ਜਾਂ ਸਿਰ ਫੋੜਦੀਆਂ ਹਨ ਜਿਹੜੀਆਂ ਖਾਲਸੇ ਦੇ ਵੱਲੋਂ ਗੋਲੀਆਂ ਚੱਲਦੀਆਂ।
ਸਿੰਘ ਬੈਠ ਕਰ ਮੋਰਚੇ ਓਟਾ ਰਚਿਓ ਬਣਾਏ, ਬਿਨਾ ਓਟ ਸ਼ਤਰੂ ਹਟੈ ਗਿਰੈ ਦੜਾ ਦੜ ਜਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘ ਬੈਠੇ ਹੋਏ ਨੇ ਓਟ ਦੇ ਵਿਚ ਮੋਰਚਿਆਂ ਦੇ ਵਿਚ, ਤੇ ਦੂਜੇ ਪਾਸੇ ਜਿਹੜੇ ਵੈਰੀ ਨੇ ਉਹ ਰੜੇ ਮੈਦਾਨ ਦੇ ਵਿਚ ਨੇ, ਉਹਨਾਂ ਦੇ ਕੋਲ ਕੋਈ ਓਟ ਨਹੀਂ ਹੈ, ਕੋਈ ਆਸਰਾ ਨਹੀਂ ਹੈ। ਇਸ ਕਰਕੇ ਵੈਰੀਆਂ ਦੇ ਜਿਹੜੇ ਸੂਰਮੇ ਨੇ ਉਹ ਦੜਾ ਦੜ ਦੀ ਆਵਾਜ਼ ਦੇ ਨਾਲ ਡਿੱਗਦੇ ਜਾ ਰਹੇ ਨੇ। ਕਵੀ ਜੀ ਨੇ ਅੱਗੇ ਸੋਰਠਾ ਬਿਆਨ ਕੀਤਾ। ਕਵੀ ਜੀ ਲਿਖਦੇ ਨੇ, ਲੱਖੋਂ ਓਰੜ ਆਏ ਮਿਲੇ ਮਲੇਸ਼ ਪ੍ਰਹਾਰ ਤੇ, ਨਿਫਲ ਵਾਰ ਸਭ ਜਾਏ ਗੁਰੂ ਰੱਛਿਆ ਤੇ ਲੜਤ ਨਹਿ। ਸੋਰਠੇ ਦੇ ਵਿਚ ਕਵੀ ਜੀ ਨੇ ਬਿਆਨ ਕੀਤਾ ਕਿ ਲੱਖਾਂ ਜਿਹੜੇ ਵੈਰੀ ਨੇ ਮਲੇਸ਼ ਉਹ ਪ੍ਰਹਾਰ ਤੇ ਭਾਵੇਂ ਬਹੁਤੇ ਕਰ ਰਹੇ ਨੇ, ਪਰ ਉਹਨਾਂ ਦੇ ਕੀਤੇ ਹੋਏ ਜਿਹੜੇ ਵਾਰ ਨੇ ਉਹ ਕਵੀ ਜੀ ਲਿਖਦੇ ਨੇ ਨਿਸਫਲ ਜਾ ਰਹੇ ਨੇ, ਕਿਉਂਕਿ ਦੂਜੇ ਪਾਸੇ ਗੁਰੂ ਜੀ ਇਹਨਾਂ ਦੀ ਰੱਖਿਆ ਕਰ ਰਹੇ ਨੇ ਆਪਣੇ ਖਾਲਸੇ ਸਿੰਘਾਂ ਦੇ।
ਛੇਰਿਓ ਜੰਗ ਪਟ ਭੇਰ ਪਾ ਉੱਡੀ ਤੂਲ ਅਸਮਾਨ, ਦੁਤੀਆ ਤੂਮ ਬਰੂਦ ਕੋ ਰਵ ਪ੍ਰਕਾਸ਼ ਪਾਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਗ ਬਹੁਤ ਵੱਡਾ ਮਚਿਆ ਹੈ, ਅਸਮਾਨ ਦੇ ਵਿਚ ਬਹੁਤੀ ਧੂਲ ਮਿੱਟੀ ਛਾਈ ਹੈ।
ਦੁਤੀਆ ਤੂਮ ਬਰੂਦ ਕੋ ਰਵੀ ਪ੍ਰਕਾਸ਼ ਪਾਹਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਕ ਪਾਸੇ ਤੇ ਬਹੁਤੇ ਸਾਰੀ ਧੂੜ ਮਿੱਟੀ ਅਸਮਾਨ ਦੇ ਵਿਚ ਉੱਡ ਕੇ ਛਾਈ ਹੈ, ਤੇ ਦੂਸਰਾ ਕਵੀ ਜੀ ਲਿਖਦੇ ਨੇ ਕਿ ਬਰੂਦ ਦਾ ਬਹੁਤਾ ਸਾਰਾ ਧੂਆਂ ਵੀ ਆਕਾਸ਼ ਦੇ ਵੱਲ ਚੜਿਆ ਹੈ, ਜਿੰਨੇ ਕਿ ਰਵੀ ਨੂੰ ਸੂਰਜ ਨੂੰ ਢੱਕਣ ਦਾ ਪ੍ਰਯਤਨ ਕੀਤਾ, ਸੂਰਜ ਦੀ ਰੋਸ਼ਨੀ ਮੱਧਮ ਹੋ ਗਈ।
ਪਾਇਓ ਅੰਧਕਾਰ ਦਿਖੈ ਤੂਮ ਤਾਰ, ਮਹਾ ਤੂਮ ਪਾਈ ਹਲਾ ਹਲ ਗਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਅੰਧਕਾਰ ਮਚਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੂਆਂ ਧਾਰ ਹੀ ਦਿਖਾਈ ਦਿੰਦਾ ਹੈ, ਬਹੁਤ ਵੱਡਾ ਰੌਲਾ ਮਚਿਆ ਹੈ, ਹਲਾ ਹਲ ਦੀ ਆਵਾਜ਼ ਆ ਰਹੀ ਹੈ।
ਛੁੱਟੈ ਬਾਣ ਗੋਰੀ ਦੂਹੂ ਓਰ ਜੋਰੀ, ਕਨੇ ਕਾਵ ਲਾਗੇ ਲਹੂ ਚੀਰ ਪਾਗੇ।
ਕਵੀ ਜੀ ਲਿਖਦੇ ਨੇ ਕਿ ਤੀਰ ਤੇ ਗੋਲੀਆਂ ਬਹੁਤੇ ਸਾਰੇ ਦੋਵਾਂ ਪਾਸਿਓਂ ਜ਼ੋਰ ਦੇ ਨਾਲ ਚਲਾਏ ਜਾ ਰਹੇ ਨੇ, ਇਸ ਕਰਕੇ ਤੀਰ ਲੱਗਣ ਦੇ ਨਾਲ ਤੇ ਗੋਲੀਆਂ ਲੱਗਣ ਦੇ ਨਾਲ ਬਹੁਤੇ ਸਾਰੇ ਸੂਰਮਿਆਂ ਦੇ ਸਰੀਰ ਵਿੰਨੇ ਜਾ ਰਹੇ ਨੇ। ਸੂਰਮਿਆਂ ਦੇ ਸਰੀਰਾਂ ਦੇ ਵਿਚੋਂ ਬਹੁਤਾ ਸਾਰਾ ਕਵੀ ਜੀ ਲਿਖਦੇ ਨੇ ਕਿ ਲਹੂ ਡੁੱਲ ਰਿਹਾ ਹੈ, ਜਿਸ ਡੁੱਲੇ ਹੋਏ ਲਹੂ ਨੇ ਉਹਨਾਂ ਦੇ ਪੁਸ਼ਾਕਿਆਂ ਨੂੰ ਭਿਉ ਦਿੱਤਾ।
ਫਿਰੇ ਛੂਛ ਕੋਰੇ ਜ਼ਰੀ ਜ਼ੀਨ ਬੋਰੇ, ਮਿਲੇ ਹੇਲ ਕਾਲ ਪੁਕਾਰੈ ਬਿਸਾਲੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਸੂਰਮਿਆਂ ਨੂੰ ਡੇਗ ਕੇ ਜਿਹੜੇ ਘੋੜੇ ਨੇ ਉਹ ਖਾਲੀ ਹੀ ਰਣ ਭੂਮੀ ਦੇ ਵਿਚ ਹਿਣਕਦੇ ਫਿਰਦੇ ਨੇ। ਜ਼ਰੀ ਜ਼ੀਨ ਬੋਰੇ, ਭਾਵ ਕੇ ਜਿਨ੍ਹਾਂ ਘੋੜਿਆਂ ਦੀਆਂ ਕਾਠੀਆਂ ਜ਼ਰੀ ਨਾਲ ਮਣੀਆਂ ਹੋਈਆਂ ਸਨ ਉਹ ਖਾਲੀ ਹਿਣਕਦੇ ਫਿਰਦੇ ਨੇ। ਰਣ ਭੂਮੀ ਦੇ ਵਿਚ ਵੱਡਾ ਹੱਲਾ ਮਚਿਆ ਹੋਇਆ, ਪੁਕਾਰੈ ਬਿਸਾਲੈ, ਭਾਵ ਕੇ ਕਈ ਘਾਇਲ ਹੋ ਕੇ ਪੁਕਾਰਾਂ ਕਰ ਰਹੇ।
ਪ੍ਰਭੂ ਜੀ ਨਿਹਾਰੇ ਸੋ ਜੋਧਾ ਪ੍ਰਚਾਰੇ, ਉਦੈ ਸਿੰਘ ਆਦਨ ਦਇਆ ਸਿੰਘ ਨਾਦਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਯੁੱਧ ਨੂੰ ਦੇਖਿਆ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਯੋਧਿਆਂ ਨੂੰ ਪ੍ਰਚਾਰਿਆ ਹੈ, ਹੱਲਾ ਸ਼ੇਰੀ ਦਿੱਤੀ ਹੈ। ਉਦੈ ਸਿੰਘ ਆਦਨ ਦਇਆ ਸਿੰਘ ਨਾਦਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁੱਖ ਰੂਪ ਦੇ ਵਿਚ ਉਦੈ ਸਿੰਘ ਤੇ ਦਇਆ ਸਿੰਘ ਜੀ ਲੜ ਰਹੇ ਸਨ।
ਇਨੈ ਕੋ ਬੁਲਾਏ ਤੇਰੇ ਉੱਚ ਥਾਏ, ਪਿਖੈ ਜੰਗ ਮਾਚਾ ਤੁਫੰਗੈ ਤਮਾਚਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉੱਚੀ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਬੈਠੇ ਸਨ, ਜਦੋਂ ਜੰਗ ਮਚਿਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਦੈ ਸਿੰਘ ਨੂੰ ਤੇ ਦਇਆ ਸਿੰਘ ਨੂੰ ਆਪਣੇ ਕੋਲ ਬੁਲਾਇਆ।
ਜੰਬੂ ਰਾਣ ਮਾਰੈ ਜੰਜਲ ਪ੍ਰਹਾਰੈ, ਕਹਿਓ ਸ਼ੀਘਰ ਜਾਵੋ ਮਲੇਛੇ ਹਟਾਵੋ।
ਬਹੁਤੀ ਸਾਰੀ ਬੰਦੂਕਾਂ ਦੀ, ਜੰਬੀਰਿਆਂ ਦੀ, ਜੰਜੈਲਾਂ ਦੀ ਮਾਰ ਮਚ ਰਹੀ ਸੀ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਦੈ ਸਿੰਘ ਨੂੰ ਤੇ ਦਇਆ ਸਿੰਘ ਨੂੰ ਆਪਣੇ ਕੋਲ ਬੁਲਾਇਆ। ਸਤਿਗੁਰਾਂ ਨੇ ਹੁਕਮ ਕੀਤਾ, ਸ਼ੀਘਰ ਜਾਓ, ਮਲੇਛਾ ਹਟਾਓ। ਹੇ ਭਾਈ ਦਇਆ ਸਿੰਘ ਜੀ, ਹੇ ਉਦੈ ਸਿੰਘ ਜੀ, ਜਾਓ ਅੱਗੇ ਵੱਧ ਕੇ ਮਾਰ ਮਾਰੋ, ਮਲੇਛਾ ਨੂੰ ਪਿੱਛੇ ਹਟਾਓ।
ਭਏ ਛੋਬ ਆਏ ਗਿਨੇ ਜੋ ਨਾ ਜਾਏ, ਇਤੈ ਸਿੰਘ ਥੋਰੇ ਰਿਪੂ ਪੁੰਜ ਕੋਰੇ।
ਸਤਿਗੁਰੂ ਜੀ ਕਹਿੰਦੇ ਨੇ ਉਦੈ ਸਿੰਘ ਨੂੰ ਤੇ ਦਇਆ ਸਿੰਘ ਨੂੰ, ਕਹਿੰਦੇ ਨੇ ਕਿ ਬੜੇ ਰੋਹ ਦੇ ਨਾਲ ਭਰੇ ਹੋਏ ਵੈਰੀ ਚੜ ਕੇ ਆ ਰਹੇ ਨੇ, ਗਿਣੇ ਜੋ ਨਾ ਜਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਵੈਰੀ ਇੰਨੇ ਨੇ ਜਿਨ੍ਹਾਂ ਦੀ ਗਿਣਤੀ ਹੀ ਕੀਤੀ ਨਹੀਂ ਜਾ ਸਕਦੀ। ਦੂਜੇ ਪਾਸੇ ਸਿੰਘ ਥੋਰੇ, ਭਾਵ ਕੇ ਥੋੜੇ ਸਿੰਘ ਨੇ, ਰਿਪੂ ਪੁੰਜ ਕੋਰੇ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਵੈਰੀ ਬਹੁਤ ਭਿਆਨਕ ਨੇ।
ਤੁਮਾਰੇ ਪਿਛਾਰੇ ਸ਼ਹੀਦਾਨ ਪਾਰੇ, ਬਡੋ ਆਏ ਹੱਲਾ ਨਹੀਂ ਜਾਏ ਚੱਲਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਉਦੈ ਸਿੰਘ ਨੂੰ ਤੇ ਦਇਆ ਸਿੰਘ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਦੋਵੇਂ ਦੇ ਦੋਵੇਂ ਅੱਗੇ ਵੱਧ ਕੇ ਹੱਲਾ ਕਰੋ। ਤੇ ਤੁਹਾਡੇ ਪਿੱਛੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੱਡੀ ਸ਼ਹੀਦਾਂ ਦੀ ਫੌਜ ਆਵੇਗੀ। ਜਿਹੜੀ ਵੱਡੀ ਸ਼ਹੀਦਾਂ ਦੀ ਫੌਜ ਬਹੁਤ ਵੱਡਾ ਹੱਲਾ ਕਰੇਗੀ। ਨਹੀਂ ਜਾਏ ਚੱਲਾ, ਸ਼ਹੀਦਾਂ ਦੀ ਫੌਜ ਐਸਾ ਹੱਲਾ ਕਰੇਗੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਹੱਲਾ ਵੈਰੀਆਂ ਤੋਂ ਕਦੇ ਵੀ ਚੱਲਿਆ ਨਹੀਂ ਜਾਵੇਗਾ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੁੱਖ ਰੂਪ ਦੇ ਵਿੱਚ ਉਦੈ ਸਿੰਘ ਨੂੰ ਤੇ ਦਇਆ ਸਿੰਘ ਨੂੰ ਹੁਕਮ ਕੀਤਾ ਕਿ ਤੁਸੀਂ ਅੱਗੇ ਵੱਧ ਕੇ ਲੜੋ, ਤੁਹਾਡੇ ਪਿੱਛੇ ਸ਼ਹੀਦਾਂ ਦੀ ਫੌਜ ਆਵੇਗੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਰਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।